इस्तेमाल, खरीदारी, खारिज होने वाले मादा, डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल है। अमल न करने पर आपको 500 से 1 लाख डॉलर तक फाइन हो सकता है। ब्रैम्पटन के रिहायशी, नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मजीद जानने के लिए विजिट कीजिए brampton.ca/fireworks।
इस फॉल विच आ रहा है स्टेशन साइड, सब तो वखी ते सोनी रिहायश जेड़ी मिल्टन डाउनटाउन विच शर्तिया, बेहतरीन कीमत 487,990 डॉलर विच दस्तयाब है। दो टावर आली इस बिल्डिंग विच, सेंट्रल पोडियम थानी, इंडोर ते आउटडोर आला दर्जे दियां सहूलतां दित्तियां जानगियां। मिल्टन गो स्टेशन दे नाल बिल्कुल जुड़िया स्टेशन साइड आवाजाही दियां सहूलतां देंदा मिल्टन फ्यूचर मोबिलिटी हब दा नींह पत्थर है, जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज ही रजिस्टर करो stationside.ca।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
सिटी ऑफ ब्रैम्पटन आपको 12 नवंबर को सस्को सेंटेनियल जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल-अक़वामी फनकारों की परफॉर्मेंसेस के साथ साथ रोशनियों के त्यौहार का जश्न मनाएं, फैमिली फ्रेंडली एक्टिविटीज में हिस्सा लें, वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
ना जी ना, ए सारे पटाके हो जानगे फेल जदों पटाके आउणगे pataka.com तो। सब तो सस्ता होलसेल रेट ते पटाका लैण लई pataka.com। वधेरी जानकारी दे लई कॉल करो 416-828-6008 या फिर 647-615-5234। तुसी इना दी वेबसाइट ते भी विजिट कर सकते हो pataka.com।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
Current affairs with Swada, Swada Swagat Aji, studio the number 416-620-1778, my cell phone number 780-243-7033. 780-243-7033 ਸਾਡੇ ਦੋਨੇ ਨੰਬਰ ਨੇ। ਜੇਕਰ ਤੁਸੀਂ ਸਾਨੂੰ ਕਿਸੇ ਤਰ੍ਹਾਂ ਦੀ ਐਡਵਰਟੀਜ਼ਮੈਂਟ ਦੇ ਵਿੱਚ ਸਹਿਯੋਗ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਤੁਹਾਡੇ ਇਸ਼ਤਿਹਾਰ ਬੋਲੇ ਜਾਣ, ਤਾਂ ਤੁਸੀਂ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਹੋ। ਤੇ ਸਾਡੇ ਸਪੋਂਸਰ ਰਾਜਾ ਬਾਦਸ਼ਾਹ ਸਾਹਿਬ, 647-290-3733 ਇਹਨਾਂ ਦਾ ਫੋਨ ਨੰਬਰ ਹੈ। ਤੁਸੀਂ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀਆਂ ਇੰਸ਼ੋਰੈਂਸ ਬਾਰੇ ਜਾਣਕਾਰੀਆਂ ਲੈ ਸਕਦੇ ਹੋ, ਤੇ ਜੇਕਰ ਤੁਹਾਡੇ ਕੋਲ ਦੋ ਕਾਰਾਂ ਤੇ ਇੱਕ ਕਾਰ ਹੈ ਤੇ ਤੁਸੀਂ ਆਪਣੀ ਇੰਸ਼ੋਰੈਂਸ ਰਿਨਿਊ ਕਰਵਾਉਣਾ ਚਾਹੁੰਦੇ ਹੋ ਤੇ ਹੋ ਸਕਦਾ ਤੁਸੀਂ ਇਹਨਾਂ ਦੀਆਂ ਖਾਸ ਸ਼ਰਤਾਂ ਦੇ ਵਿੱਚ ਵੀ ਆ ਸਕਦੇ ਹੋ, ਤਾਂ ਤੁਸੀਂ 1775 ਡਾਲਰ ਦੀ ਸੇਵਿੰਗ ਕਰ ਸਕਦੇ ਹੋ। ਇਸੇ ਤਰ੍ਹਾਂ ਮਯੰਕ ਭਟਨਾਗਰ 647-702-2023 ਇਹਨਾਂ ਦਾ ਨੰਬਰ ਹੈ ਜੀ ਐਨ ਈ ਮੋਰਗੇਜਸ ਇੰਕ ਦੇ ਨਾਲ ਸੰਬੰਧਿਤ ਨੇ ਜੀ। ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮੋਰਗੇਜਸ, ਨਿਊ ਇਮੀਗ੍ਰੈਂਟ, ਰੀਫਾਈਨਾਂਸ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਵਿੱਚ ਤੁਸੀਂ ਕੋਈ ਜਾਣਕਾਰੀਆਂ ਚਾਹੁੰਦੇ ਹੋਵੋ ਤਾਂ ਤੁਸੀਂ ਮਯੰਕ ਭਟਨਾਗਰ ਸਾਹਿਬ ਨੂੰ 647-702-2023 6472023 ਤੇ ਸੰਪਰਕ ਕਰ ਸਕਦੇ ਹੋ। ਇਸੇ ਖਬਰ ਨੂੰ ਅੱਗੇ ਤੋਰਦੇ ਆ ਕਿ ਮੈਂਟਲ ਡਿਸਆਰਡਰ ਦੀ ਗੱਲ ਹੁਣ ਪੇਸ਼ ਕੀਤੀ ਗਈ ਹੈ ਜੀ ਤਕਰੀਬਨ ਨਥੈਨੀਅਲ ਵੈਲਟਬੈਂਡ ਦੀ 22 ਸਾਲ ਦੀ ਇਹਦੀ ਉਮਰ ਤੇ ਅਸੀਂ ਇਸ ਕੇਸ ਨੂੰ ਡਿਸਕਸ ਕਰ ਰਹੇ ਹਾਂ ਤੇ ਜਦੋਂ ਇਹਨੇ ਸਰੈਂਡਰ ਕੀਤਾ ਸੀ ਦੀ ਕਿਊਜ਼ ਟੋਲ ਦਾ ਪੁਲਿਸ ਹੀ ਵੈਂਟ ਆਊਟ ਵਿਦ ਦੀ ਇੰਟੈਂਸ਼ਨ ਆਫ ਕਿਲਿੰਗ ਮੁਸਲਿਮਸ। ਉਦੋਂ ਇਹਨੇ ਜੋ ਗੱਲਾਂ ਕਹੀਆਂ ਉਹਨੇ ਉਦੋਂ ਇਹੀ ਕਿਹਾ ਸੀ ਕਿ ਇਹ ਤਾਂ ਮੁਸਲਮਾਨਾਂ ਨੂੰ ਮਾਰਨ ਵਾਸਤੇ ਨਿਕਲਿਆ ਸੀ। ਹੁਣ ਮੁਸਲਮਾਨ ਦਾ ਕਿਵੇਂ ਪਤਾ ਲੱਗਦਾ ਗੱਲਬਾਤ ਕੀਤੀ ਹੈ, ਕਿਹੜਾ ਮੁਸਲਮਾਨ? ਇੱਕ ਦੁਨੀਆਂ ਚ ਇੱਕ ਮੁਸਲਮਾਨ ਤਾਂ ਘੱਟੋ ਘੱਟ ਹੋਊਗਾ ਨਾ ਜਿਹੜਾ ਇਸ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਟੈਰਰਿਜ਼ਮ ਦੇ ਵਿਰੋਧ ਕਰਦਾ ਹੋਵੇ। ਤੁਹਾਨੂੰ ਬਹੁਤ ਮੁਸਲਮਾਨ ਮਿਲ ਜਾਣਗੇ ਜਿਹੜੇ ਹਮਾਸ ਦਾ ਵਿਰੋਧ ਕਰਦੇ ਹੋ ਸਕਦੇ, ਪਰ ਤੁਸੀਂ ਕਹਿ ਦੇਣਾ ਮੁਸਲਮਾਨ ਤੇ ਹਮਾਸ ਇੱਕੋ ਹੀ ਹੋਵੇ, ਜਿੱਥੇ ਆਉਂਦਾ ਟਰੱਕ ਥੱਲੇ ਦੇ ਦਿਓ। ਇਹ ਜਿਹੜੀ ਸੋਚ ਪੈਦਾ ਕੀਤੀ ਹੈ ਨਾ, ਔਰ ਸਾਡੇ ਵਿੱਚ ਵੀ ਹੈ। ਕੱਲ੍ਹ ਇੱਕ ਖਬਰ ਸੀ, ਮੈਂ ਉਹ ਵੀ ਡਿਸਕਸ ਕਰਨੀ ਚਾਹੁੰਦਾ ਸੀ ਕਿ ਫਸਟ ਵਰਲਡ ਵਾਰ ਦੇ ਇੱਕ ਸੋਲਜਰ, ਸਿੱਖ ਸੋਲਜਰ ਦੀ ਗੱਲਬਾਤ ਇੱਧਰ ਹੋਈ ਹੈ ਕਿ ਮਿਊਜ਼ੀਅਮ 'ਚ ਉਹਨਾਂ ਦੀ ਫੋਟੋ ਲਾਈ ਜਾਵੇ, ਇਹ ਕੀਤਾ ਜਾਵੇ। ਮਤਲਬ ਸੋਲਜਰ ਦੀ ਪਹਿਚਾਣ ਕਿਵੇਂ ਕਰੀਏ ਜਦੋਂ ਮੇਰੇ ਕੌਮੇ ਦਾ, ਜਦੋਂ ਉਹਦੀ ਜਾਤ, ਧਰਮ, ਮਜ਼ਹਬ ਮੇਰੇ ਨਾਲ ਮਿਲਦਾ, ਫਿਰ ਉਹਦੀਆਂ ਲੜਾਈਆਂ, ਉਹਨੇ ਕਿਹਦੇ ਵੱਲੋਂ ਲੜਿਆ, ਉਹ ਸਾਰਾ ਕੁਛ ਮੈਂ ਪਿੱਛੇ ਕਰ ਦਿੰਦਾ। ਪਰ ਲੜਾਈ ਤਾਂ ਸਿਧਾਂਤ ਦੀ ਹੈ। ਸਿੱਖ ਹੋ ਕੇ ਵੀ ਕਈਆਂ ਨੇ ਸਿੱਖ ਗੁਰੂ ਸਾਹਿਬਾਨ ਨਾਲ ਧੋਖੇ ਕੀਤੇ ਨੇ ਤੇ ਉਹ ਸਿੱਖਾਂ ਦਾ ਕੀ ਕਰਾਂਗੇ? ਐਸੇ ਸਿੱਖ ਸਿਪਾਹੀ ਵੀ ਸੀਗੇ ਜਿਹੜੇ ਬੇਦਾਵੇ ਵੀ ਲਿਖ ਕੇ ਗਏ ਤੇ ਫਿਰ ਵਾਪਸ ਵੀ ਆਏ ਨੇ। ਕਈਆਂ ਨੇ ਉਦੋਂ ਜੰਗ ਛੱਡੀ ਹੋਊਗੀ, ਉਹ ਵੀ ਤਾਂ ਸਿੱਖ ਹੀ ਸੀ ਨਾ। ਸਿੱਖ ਤਾਂ ਅਸੂਲ ਨਾਲ ਬਣੂਗਾ ਕਿ ਸਿੱਖ ਪਹਿਰਾਵੇ ਨਾਲ ਬਣੂਗਾ, ਜਾਂ ਰਮਨਜੀਤ ਵੀ ਸਿੱਖ ਹੋ ਗਿਆ, ਚਾਹੇ ਚੰਗੇ ਕੰਮ ਕਰੇ ਚਾਹੇ ਮਾੜੇ, ਸਾਰੇ ਸਿੱਖ ਮੇਰੇ ਪਿੱਛੇ ਆ ਕੇ ਖੜ ਜਾਣ, ਕਿਹੜੀ ਗੱਲੋਂ ਖੜ ਜਾਣ? ਅਸੀਂ ਨਿਰਣਾ ਨਹੀਂ ਕਰ ਸਕਦੇ। ਹੁਣ ਇੱਥੇ ਉਹ ਕਹਿੰਦਾ ਚਿੱਟਾ ਰੰਗ ਤੇ ਈਸਾਈ ਤੇ ਸਲਵਾਰ ਕਮੀਜ਼ ਤੇ ਮੁਸਲਮਾਨ, ਬਸ ਗੱਡੀ ਚਾੜੀ ਚੱਲੋ ਉੱਪਰ। ਇਹ ਦਿਮਾਗ ਚ ਕਿੰਨੇ ਗੱਲਾਂ ਪਾਈਆਂ ਨੇ। ਇਸ ਬਿਮਾਰੀ ਦੇ ਉੱਪਰ ਕੋਈ ਡਿਸਕਸ਼ਨ ਨਹੀਂ ਹੈ ਔਰ ਇਹ ਬਿਮਾਰੀ ਘਰ ਘਰ ਚ ਪਈ ਹੈ ਕਿ ਹਮ ਪਾਕਿਸਤਾਨੀ, ਵੋ ਹਿੰਦੁਸਤਾਨੀ, ਵੋ ਹਿੰਦੁਸਤਾਨੀ, ਹਮ ਪਾਕਿਸਤਾਨੀ, ਤੁਮ ਇੰਡੀਆ ਵਾਲੇ, ਹਮ ਪਾਕਿਸਤਾਨ ਵਾਲੇ, ਹਮ ਪਾਕਿਸਤਾਨ ਵਾਲੇ, ਤੁਮ ਇੰਡੀਆ ਵਾਲੇ, ਮਤਲਬ ਕਿੱਥੇ ਕਿੱਥੇ ਤੱਕ ਜਾਓਗੇ? ਇਹੀ ਗੱਲਾਂ ਘੁੰਮਦੀਆਂ ਨੇ, ਹਰ ਜਗ੍ਹਾ ਬਰਾਦਰੀ ਚੱਲੀ ਆ ਰਹੀ ਹੈ। ਇੱਥੇ ਵੀ ਹੁਣ ਅਸੀਂ ਬਰਾਦਰੀ ਨੂੰ ਲੈ ਕੇ ਇਸ ਟ੍ਰੈਜਡੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਇਹਨੇ ਕ੍ਰਿਸਚੀਅਨ ਕਹਿ ਕੇ ਗੱਡੀ ਚੜਾਈ ਆ, ਅਸੀਂ ਖਬਰ ਹੋਰ ਆ, ਤੇ ਜੇ ਅੱਲਾ, ਇਸਲਾਮ, ਵਾਹਿਗੁਰੂ ਕਹਿ ਕੇ ਚੜਾ ਦੇਵੇ ਕੋਈ ਤੇ ਉਹ ਵੀ ਸਾਡਾ ਹੀ ਹੋ ਗਿਆ। ਕਹਿੰਦੀ ਸਾਹਿਬ ਤੁਸੀਂ ਦੇਖੋ ਵੀ ਵਾਹਿਗੁਰੂ ਕਹਿ ਕੇ ਕੋਈ ਚੜਾ ਦਊਗਾ ਫਿਰ ਕੀ ਕਰਾਂਗੇ? ਔਰ ਇਹਦੇ ਨਾਲ ਬਹੁਤ ਗੱਲਾਂ ਹੋ ਰਹੀਆਂ ਨੇ, ਕਿਤੇ ਮੈਂਟਲ ਸਿਕਨੈਸ ਬਣ ਜਾਂਦੀ, ਕਿਤੇ ਅੱਤਵਾਦੀ ਬਣ ਜਾਂਦਾ। ਕਈ ਵਾਰ ਤੇ ਇਹ ਹੁੰਦਾ ਕਿ ਕਤਲ ਕਰਨ ਤੋਂ ਪਹਿਲਾਂ ਤੁਸੀਂ ਕਿਸ ਧਰਮ ਦਾ ਨਾਰਾ ਮਾਰਿਆ ਉਹਦੇ ਹਿਸਾਬ ਨਾਲ ਸਜ਼ਾ ਹੋਣੀ ਹੈ। ਹੁਣ ਮੈਂ ਬਿਨਾਂ ਕੁਛ ਕਿਹਾ ਆਈ ਐਮ ਟ੍ਰਾਇੰਗ ਟੂ ਪੁੱਟ ਦਿਸ ਸਿਚੁਏਸ਼ਨ ਬਿਫੋਰ ਯੂ ਕਿ ਇੱਕ ਬੰਦਾ ਬੱਸ 'ਚ ਚੜ੍ਹਦਾ, ਤੜਾ ਤੜ ਗੋਲੀਆਂ ਮਾਰ ਦਿੰਦਾ ਤੇ ਥੱਲੇ ਉਤਰ ਜਾਂਦਾ। ਹੁਣ ਇਹ ਤੋਂ ਬਾਅਦ ਸਵਾਲ ਆਉਂਦਾ ਹੈ ਕਿ ਹੁਣ ਮੈਂ ਉਹਨੂੰ ਕਹਾਂ ਵੀ ਉਹਨੇ ਅੱਲਾਹੁ ਅਕਬਰ ਕਿਹਾ, ਬੋਲੇ ਸੋ ਨਿਹਾਲ ਕਿਹਾ, ਹਰ ਹਰ ਮਹਾਦੇਵ, ਜੈ ਸ਼੍ਰੀ ਰਾਮ, ਉਹਨਾਂ ਨੂੰ ਜਾਂ ਕੀ ਜੋ ਵੀ ਬੋਲਦੇ ਬਾਕੀ ਧਰਮਾਂ ਦੇ, ਪਹਿਲਾਂ ਤਾਂ ਉਹ ਚੀਜ਼ ਤੈਅ ਕਰੂ। ਫਿਰ ਮੁਲਕ ਕਿਹੜਾ ਹੈ ਇਹ ਦੇਖੋ ਤੁਸੀਂ, ਮੁਲਕ ਕਿਹੜਾ? ਇੰਡੀਆ 'ਚ ਕੀਤਾ ਤੇ ਆਹ ਗੱਲ ਬੋਲੀ ਤੇ ਬਹੁਤ ਪੁੱਠੀ ਪਊਗੀ, ਇਹ ਗੱਲ ਤੁਸੀਂ ਪਾਕਿਸਤਾਨ 'ਚ ਬੋਲੀ ਉਹਦੇ ਰੈਪਰਕਸ਼ਨ ਹੋਰ ਹੈ, ਜਰਮਨ 'ਚ ਬੋਲੀ ਹੋਰ ਆ, ਫਰਾਂਸ 'ਚ ਬੋਲੀ ਹੋਰ ਆ। ਦੇਖੋ ਸਹੀ ਤੁਸੀਂ ਦੁਨੀਆਂ ਦੇ ਨਕਸ਼ੇ 'ਚ ਇੱਕੋ ਸੀਨ, ਇੱਕੋ ਚੀਜ਼ ਨੂੰ ਇਮੈਜਿਨ ਕਰੋ। ਉਹਦੇ ਵਿੱਚ ਪਰਪੀਟਰੇਟਰ ਦੀ ਜਿਹੜੀ ਪਰਪੀਟਰੇਟਰ ਤਾਂ ਕਦੇ ਦਿਖਦਾ ਹੀ ਨਹੀਂ ਤੇ ਜਿਹੜੇ ਬੰਦੇ ਦੇ ਥਰੂ ਇਹ ਇੰਸੀਡੈਂਟ ਵਾਪਰ ਰਹੀ ਹੈ ਉਹਨੂੰ ਖੜਾ ਕਰਕੇ ਉਹਦਾ ਪਹਿਰਾਵਾ ਬਦਲ ਬਦਲ ਕੇ ਦੇਖੋ। ਇੱਕ ਸੀਨ 'ਚ ਉਹਦਾ ਪਹਿਰਾਵਾ ਐਕਸੈਪਟੇਬਲ, ਕੁਛ ਐਸੀਆਂ ਵੀ ਵਰਲਡ ਦੀਆਂ ਲੋਕੇਸ਼ਨ ਨੇ ਜਿੱਥੇ ਉਸ ਪਹਿਰਾਵੇ 'ਚ ਕਤਲ ਹੋ ਜੇ ਲੋਕ ਚੁੱਪ ਕਰ ਜਾਣਗੇ। ਫਿਰ ਖਬਰਾਂ ਕਰਨ ਦਾ ਕੀ ਮਤਲਬ ਰੋਜ਼ ਰੋਜ਼ ਫਿਰ ਕੀ ਡਿਸਕਸ ਕਰ ਰਹੇ ਹਾਂ ਅਸੀਂ? ਹੁਣ ਇੱਥੇ ਦੇਖਿਓ, ਕਿਉਂਕਿ ਹੁਣ ਬਗਾਨਾ ਧਰਮ ਹੈ ਇਸ ਕਰਕੇ, ਹੁਣ ਜਿਵੇਂ ਅਸੀਂ ਪੰਜਾਬ ਦਾ ਹਿੰਦੂ ਜਾਂ ਇੰਡੀਆ ਦਾ ਬੰਦਾ ਜਿਹੜਾ ਇਹ ਸਿੱਖ ਹੈ ਉਹ ਇਹਨੂੰ ਬੜਾ ਡਿਟੈਚ ਹੋ ਕੇ ਦੇਖ ਰਿਹਾ ਕਿਉਂਕਿ ਪਾਕਿਸਤਾਨੀ ਹੋਰ ਤਰ੍ਹਾਂ ਦੇਖ ਰਿਹਾ ਤੇ ਗੋਰਾ ਹੋਰ ਤਰ੍ਹਾਂ ਦੇਖ ਰਿਹਾ। ਖਬਰ ਦੋ ਧਿਰਾਂ ਕੋਨਫਲਿਕਟ ਵਿੱਚ ਦਿਖਾਈਆਂ ਜਾ ਰਹੀਆਂ ਨੇ, ਮੁਸਲਮਾਨ ਗੋਰੀ ਚਮੜੀ ਈਸਾਈ ਪਾਕਿਸਤਾਨੀ, ਇਹ ਇਹਦੇ ਚਾਰ ਕੰਪੋਨੈਂਟ ਬਣਾ ਤੇ ਔਰ ਇਹ ਕੰਪੋਨੈਂਟ ਨਹੀਂ ਬਣਨੇ ਚਾਹੀਦੇ, ਇਹ ਕੰਪੋਨੈਂਟ ਹੈ ਹੀ ਨਹੀਂ। ਇਸ ਟਾਈਮ ਇਸੇ ਕੰਪੋਨੈਂਟ ਦੇ ਵਿੱਚ ਚਾਰ ਫੈਕਟਰ ਮੇਜਰ ਨੇ ਇਹਦੇ ਵਿੱਚ ਚੱਲ ਰਹੇ ਆ ਤੇ ਇਹਨਾਂ ਵਿੱਚ ਇਕੁਏਸ਼ਨ ਤੈਅ ਹੋ ਗਈ। ਹੁਣ ਤੁਸੀਂ ਦੇਖੋ ਸਿਚੁਏਸ਼ਨ ਕਿਵੇਂ ਆ। ਆਮ ਸੋਰੀ, ਹੀ ਵਾਜ਼ ਵੇਅਰਿੰਗ ਬਾਡੀ ਆਰਮਰ ਮਿਲਟਰੀ ਸਟਾਈਲ ਹੈਲਮਟ ਐਸ ਵੈਲ ਐਸ ਹੋਮ ਮੇਡ ਸਟੇਡ ਪੇਂਟਡ ਕਰੂਸੇਡਰ ਸ਼ਰਟ। ਮੈਂ ਕਰੂਸੇਡਰ ਸ਼ਰਟ ਵੀ ਦੇਖੀ, ਉਹਦੇ ਉੱਤੇ ਵੀ ਧਾਰਮਿਕ ਨਿਸ਼ਾਨ ਬੜੇ ਹੋਣਗੇ। ਅਪਾਰਟਮੈਂਟ ਵਿੱਚ ਪੁਲਿਸ ਨੇ ਦੇਖਿਆ ਅ ਵਾਈਟ ਅਵੇਕਨਿੰਗ, ਏਦਾਂ ਦੇ ਡਾਕੂਮੈਂਟ ਆਪਾਂ ਪਹਿਲਾਂ ਵੀ, ਵੀਡੀਓਜ ਆਫ ਨੈਸ਼ਨਲਿਸਟ ਮੈਸ ਕਿਲਿੰਗ, ਵਾਈਟ ਨੈਸ਼ਨਲਿਸਟ, ਉਹ ਨੈਸ਼ਨਲਿਸਟ ਤਾਂ ਇੰਡੀਆ ਵਿੱਚ ਵੀ ਪੈਦਾ ਹੋ ਰਹੇ ਆ ਤੇ ਕੌਮ ਪ੍ਰਸਤਾ ਸੀਗਾ। ਬੋਲੋ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ, ਕਰੋਨਾ ਦੀ ਗੱਲ ਕਹਿੰਦਾ ਮਾੜੀ ਗੱਲ ਹੈ ਭਾਰਤ ਮਾਤਾ ਕੀ ਜੈ ਕਹਿਣੀ, ਮੈਂ ਕਿਹਾ ਨਹੀਂ 1947 ਤੋਂ ਪਹਿਲਾਂ ਗੱਲ ਹੋਰ ਸੀ, ਹੋਰ ਅੱਗੇ ਭਾਰਤ ਮਾਤਾ ਦੀ ਜੈ ਕਹਿੰਦੇ ਸੀਗੇ ਤਾਂ ਡਾਂਗਾ ਪੈਂਦੀਆਂ ਸੀ ਤੇ ਹੁਣ ਭਾਰਤ ਮਾਤਾ ਦੀ ਜੈ ਕਹਿ ਕੇ ਡਾਂਗਾ ਮਾਰੀਆਂ ਜਾ ਸਕਦੀਆਂ ਨੇ। ਸੋ ਇੱਕ ਇਹ ਤਾਂ ਸਿਚੁਏਸ਼ਨ ਚ ਫਰਕ ਹੈਗਾ। ਹੁਣ ਮੈਨੂੰ ਥੋੜੀ ਜਿਹੀ ਰਿਸੋਰਸ
ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ ਕਾਊਂਟਰ ਟਾਪਸ ਬਾਥਰੂਮਸ ਕੈਬਨਿਟਸ ਐਂਡ ਕਾਊਂਟਰਸ ਰਾਈਟ ਕਸਟਮ ਕੈਬਨਿਟਰੀ ਇੰਕ European technology or manufacturing, kisi bhi kisam ka residential ya commercial woodwork, 3D screen par custom design ka intekhab kijiye, jadid daur ka taqaza,
Right Custom Cabinetry Inc.
Special promo, 12 months, no interest, no payment, kaam aaj karwaiye, payment 12 mahine mein kijiye, Right Custom Cabinetry Inc. 647-300-8473.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਹੁਣ ਇੰਨੀਆਂ ਗੱਲਾਂ ਤਾਂ ਜੀ ਇਸ ਕੇਸ ਵਿੱਚ ਆਲਰੇਡੀ ਡਿਸਕਸ ਹੋ ਚੁੱਕਿਆ। ਹੁਣ ਐਕਿਊਜ਼ ਕਹਿੰਦਾ ਹੀ ਮੇਡ ਅਪ ਅ ਸਟੋਰੀ ਫਾਰ ਪੁਲਿਸ ਆਫਟਰ ਹਿਜ਼ ਅਰੈਸਟ, ਕਿਉਂਕਿ ਤੁਸੀਂ ਫਿਲਮਾਂ ਵਿੱਚ ਇੱਕ ਡਾਇਲੌਗ ਦੇਖਿਆ ਹੋਣਾ ਜਦੋਂ ਕਦੇ ਵੀ ਬਾਹਰਲੇ ਮੁਲਕਾਂ 'ਚ ਪੁਲਿਸ ਫੜਦੀ ਹੈ ਉਹ ਕਹਿੰਦੇ ਯੂ ਹੈਵ ਅ ਰਾਈਟ ਟੂ ਰਿਮੇਨ ਸਾਇਲੈਂਟ, ਐਨੀਥਿੰਗ ਯੂ ਵੁੱਡ ਸੇ ਵਿਲ ਬੀ ਟੇਕਨ ਅਗੇਂਸਟ ਯੂ ਇਨ ਦੀ ਕੋਰਟ ਆਫ ਲਾ। ਪੁਲਿਸ ਕਹਿੰਦੀ ਹੁੰਦੀ ਹੈ ਕਿ ਜਦੋਂ ਅਸੀਂ ਤੁਹਾਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਕੁਛ ਵੀ ਬੋਲਣ ਦੀ ਲੋੜ ਨਹੀਂ, ਜੇ ਕੁਛ ਤੁਸੀਂ ਬੋਲੋਗੇ ਸਾਨੂੰ ਦੱਸੋਗੇ ਹੋ ਸਕਦਾ ਅਸੀਂ ਉਹਨੂੰ ਤੁਹਾਡੇ ਖਿਲਾਫ ਹੀ ਐਜ਼ ਆ ਐਵੀਡੈਂਸ ਅਦਾਲਤ ਵਿੱਚ ਯੂਜ਼ ਕਰ ਲਈਏ, ਕਿਉਂਕਿ ਪੁਲਿਸ ਮੂਹਰੇ ਦਿੱਤੀ ਸਟੇਟਮੈਂਟ ਕਿਤੇ ਨਹੀਂ ਖੜਦੀ। ਇੰਡੀਆ ਦੇ ਵਿੱਚ ਵੀ ਇਹੀ ਰਿਵਾਜ ਹੁੰਦਾ ਸੀਗਾ ਤੇ ਕਹਿੰਦੇ ਹੁੰਦੇ ਸੀਗੇ ਵੀ ਥਾਣੇ 'ਚ ਜਾ ਕੇ ਮੈਨੂੰ ਮੈਂ ਕਿਹਾ ਕਾਰਵਾਈ ਸਮਝਣ ਲੱਗੀ ਆ, ਅਨਜਾਨ ਚੋਰ ਪੁੱਟ ਬਹੁਤ ਖਾਂਦਾ, ਥਾਣੇ 'ਚ ਕੁੱਟ ਖਾਣ ਦੀ ਲੋੜ ਨਹੀਂ, ਜੋ ਕਹਿੰਦੇ ਕਹਿੰਦੇ ਫਟਾਫਟ ਲਿਖ ਕੇ ਦੇ ਦਿਓ ਤੂੰ ਚੋਰੀ ਕੀਤੀ ਕੀਤੀ ਤੂੰ ਆਹ ਕੀਤਾ ਆਹ ਕੀਤਾ ਤੂੰ ਲੱਖ ਬੰਦਾ ਮਾਰਤਾ, ਮੈਂ ਕਿਹਾ ਜੀ ਮੈਂ ਸਾਰਾ ਹਿੰਦੁਸਤਾਨ ਹੀ ਮਾਰਤਾ, ਤੂੰ ਸਾਈਨ ਕਰਾ ਤੇ ਯਾਰ ਰੋਟੀ ਲਿਆ ਖਾ ਪੀ ਕੇ ਜਾਓ ਅਦਾਲਤ 'ਚ ਜਾ ਕੇ ਕਹਿੰਦੇ ਬਿਆਨ ਹੋਣੇ ਉੱਥੇ ਮੁੱਕਰ ਜਾਓ ਵੀ ਕੁੱਟ ਕੇ ਲਿਖਾਉਂਦੇ ਸੀਗੇ ਜੀ, ਤੇ ਕਈਆਂ ਨੇ ਤਾਂ ਗਲਤ ਹਥਿਆਰ ਹੀ ਬਰਾਮਦ ਕਰਾ ਤੇ ਇਹੋ ਜਿਹੀਆਂ ਬੜੀਆਂ ਕਹਾਣੀਆਂ ਸੀ, ਕਹਿੰਦੇ ਜਿਹੜਾ ਐਕਸਪਰਟ ਹੋਏ ਨੇ ਕੁੱਟ ਖਾਣ ਦਾ। ਹੁਣ ਇੱਥੇ ਵੀ ਇੱਕ ਚੀਜ਼ ਦੇਖੋ ਤੁਸੀਂ ਕਿ ਦੇ ਕਿਊ ਸੈਡ ਹੀ ਮੇਡ ਅਪ ਅ ਸਟੋਰੀ ਫਾਰ ਪੁਲਿਸ ਆਫਟਰ ਹਿਜ਼ ਅਰੈਸਟ ਐਜ਼ ਅ ਵੇ ਟੂ ਜਸਟੀਫਾਈ ਦੀ ਕਿਲਿੰਗ ਟੂ ਹਿਮਸੈਲਫ ਐਂਡ ਅ ਡਿਟੈਕਟਿਵ। ਹੁਣ ਜਿਹੜੇ ਆਪਣੇ ਫੋਰੈਂਸਿਕ ਸਾਈਕੈਟ੍ਰਿਸਟ ਹੈ ਉਹਨੇ ਟੈਸਟੀਫਾਈ ਕੀਤਾ ਕਿ ਐਕਿਊਜ਼ ਸਫਰਡ ਫਰੋਮ ਅ ਲਾਈਟਨਿੰਗ ਆਫ ਮੈਂਟਲ ਡਿਸਆਰਡਰਸ ਐਂਡ ਵਾਜ਼ ਕਮਿੰਗ ਆਫ ਮੈਜਿਕ ਮਸ਼ਰੂਮਸ, ਹੀ ਹੈਡ ਟੇਕਨ 40 ਆਵਰਸ ਬਿਫੋਰ ਦਾ ਅਟੈਕ ਦੈਟ ਹੈਡ ਮੇਡ ਹਿਮ ਅਨਏਬਲ ਟੂ ਰਿਜ਼ਿਸਟ ਹਿਜ਼ ਅਰਜ ਟੂ ਕਿਲ। ਉਹਨੇ ਇਹ ਮੰਨਿਆ ਵੀ ਇਹਦੀ ਮੈਂਟਲ ਏਦਾਂ ਦੀ ਹਿਸਟਰੀ ਰਹੀ ਆ, ਉੱਤੋਂ ਇਹਨੇ ਉਹ ਮਸ਼ਰੂਮ ਦਾ ਨਸ਼ਾ ਕੀਤਾ ਹੋਇਆ ਸੀ ਤੇ ਇਸੇ ਕਰਕੇ ਇਹ ਅੰਦਰ ਜਿਹੜੇ ਉਬਾਲਾ ਉੱਠਿਆ ਵੀ ਮੈਂ ਕਤਲ ਕਰਕੇ ਮੁਸਲਮਾਨਾਂ ਦਾ ਜਾਂ ਕਿਸੇ ਦਾ ਵੀ ਕਤਲ ਕਰਕੇ ਆਪਣੇ ਆਪ ਨੂੰ ਠੰਡਾ ਕਰਾਂ, ਉਹ ਵਾਲੇ ਤੇ ਕੰਟਰੋਲ ਨਹੀਂ ਕਰ ਸਕਦੇ ਇਹਨੇ ਕਰਤਾ। ਹੁਣ ਪ੍ਰੋਸੀਕਿਊਟਰਸ ਕਾਸਟ ਐਸਪਰਸ਼ਨਸ ਔਰ ਡਾਊਟਸ ਔਨ ਦੀ ਆਟਿਜ਼ਮ ਸਪੈਕਟ੍ਰਮ ਡਿਸਆਰਡਰ, ਸਰਕਾਰੀ ਧਿਰ ਨੇ ਮੰਨਿਆ ਕਿ ਆਟਿਜ਼ਮ ਵਾਲੀ ਜਿਹੜੀਆਂ ਗੱਲਾਂ ਨੇ ਜਾਂ ਇਹਦੀਆਂ ਜੋ ਮੈਂਟਲ ਕੰਡੀਸ਼ਨ ਦੀਆਂ ਗੱਲਾਂ ਨੇ ਉਹ ਇਹਦੇ ਤੇ ਢੁਕਦੀਆਂ ਨਹੀਂ ਹੈਗੀਆਂ, ਕਿਉਂਕਿ ਸਾਈਕੈਟ੍ਰਿਸਟ ਸਾਈਕੈਟ੍ਰਿਕ ਗਾਈਡ ਬੁੱਕ ਜੋ ਬਣੀ ਹੋਈ ਆਪਣੇ ਦੇਸ਼ ਚ ਜਿਹਦੇ ਆਧਾਰ ਤੇ ਮੈਂਟਲ ਕਿਸੇ ਦੀ ਅਸੈਸਮੈਂਟ ਕੀਤੀ ਜਾਂਦੀ ਹੈ, ਕਹਿੰਦੇ ਉਹਦੇ ਵਿੱਚ ਕਿਹਦਾ ਰੋਲ ਹੈ, ਉਹ ਨਹੀਂ ਆਉਂਦਾ ਹੈ। ਸੋ ਇਸ ਥਿਊਰੀ ਦੇ ਉੱਪਰ, ਮਸ਼ਰੂਮ ਦੇ ਉੱਪਰ ਵੀ ਇਹੀ ਦੋ ਤਿੰਨ ਗੱਲਾਂ ਇਹਨਾਂ ਨੇ ਲਿਆ ਕੇ ਲਾਈਆਂ ਨੇ। ਸੋ ਇਹ ਕੇਸ ਹੈ ਜਿਹੜਾ ਇੱਕ ਇੱਕ ਜਾ ਕੇ ਖੜ ਗਿਆ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਮੈਂ ਦੁਬਾਰਾ ਅਗਲੀ ਖਬਰ ਦੀ ਚਰਚਾ ਕਰਦਾ ਜੀ ਤੁਹਾਡੇ ਨਾਲ ਆਫਟਰ ਦਾ ਸ਼ਾਰਟ ਬ੍ਰੇਕ। ਆਈ ਵਿਲ ਬੀ ਬੈਕ ਅਗੇਨ।
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰ ਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਅਟੋਬੀਕੋ 416-213-1165।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone. You're listening to WTUR 770 AM, your trusted source for news and information. Here comes your host, Ramanjit Sidhu with the current affairs.
ਸੀਬੀਸੀ ਦੀ ਇੱਕ ਸੀਰੀਜ਼ ਆਉਂਦੀ ਹੈ ਜੀ ਗੋ ਪਬਲਿਕ, ਇਹਦੇ ਵਿੱਚ ਇੱਕ ਸਟੋਰੀ ਡਿਸਕਸ ਹੋਈ ਹੈ, ਚਾਹੇ ਇਹਦੇ ਵਿੱਚ ਜਿਹੜੇ ਵਿਕਟਮ ਨੇ ਉਹ ਇੰਡੀਆ ਤੋਂ ਨੇ, ਪਰ ਉਹਨਾਂ ਦੀ ਕਹਾਣੀ ਆਪਣੇ ਆਪ ਦੇ ਵਿੱਚ ਇੱਕ ਐਸੀ ਚੀਜ਼ ਪੇਸ਼ ਕਰਦੀ ਹੈ ਜਿਹੜੀ ਕਿ ਮੈਨੂੰ ਇਹ ਲੱਗਦਾ ਸੀ ਕਿ ਹੋ ਹੀ ਨਹੀਂ ਸਕਦੀ ਸੀ ਜਿੰਨੀ ਦੇਰ ਤੱਕ ਮੈਂ ਪੜ੍ਹ ਨਹੀਂ ਲਈ ਕਿ ਐਸਾ ਵੀ ਹੋਤਾ ਹੈ। ਉਹ ਗੱਲ ਇਹ ਹੈ ਕਿ ਸ਼ਾਨੂ ਪਾਂਡੇ ਹੈ, ਉਹਨਾਂ ਦੇ 83 ਈਅਰ ਓਲਡ ਫਾਦਰ ਹਰੀਸ਼ ਪੰਤ, ਉਹਨਾਂ ਨੂੰ ਪਿਛਲੇ ਸਮੇਂ ਚ ਉਹਨਾਂ ਦੀ ਪੀ ਆਰ ਹੋਈ ਤੇ ਇਹ ਕੈਨੇਡਾ ਦੀ ਫਲਾਈਟ ਚ ਉਹਨਾਂ ਨੂੰ ਲੈ ਕੇ ਆ ਰਹੇ ਆਪਣੇ ਫਾਦਰ ਨੂੰ, ਤੇ ਫਲਾਈਟ ਲੌਂਗ ਹੌਲ ਹੈ ਅੱਜ ਕੱਲ ਹੁਣ ਤੁਹਾਨੂੰ ਪਤਾ ਹੀ ਹੈ 13-13, 14-14 ਘੰਟਿਆਂ ਦੀਆਂ ਫਲਾਈਟ ਬਣ ਗਈਆਂ। ਕਿਸੇ ਜ਼ਮਾਨੇ ਚ ਜਹਾਜ਼ ਚ ਬੈਠਣਾ ਬੜੀ ਤਰੱਕੀ ਵਾਲੀ ਗੱਲ ਹੁੰਦੀ ਸੀ, ਤੇ ਹੁਣ ਮੈਨੂੰ ਪਤਾ ਕਿ ਜਹਾਜ਼ਾਂ ਦਾ ਸਫ਼ਰ ਕਰਨ ਦੇ ਨਾਲ ਬੰਦਾ ਵੱਡਾ ਨੀ ਹੋ ਜਾਂਦਾ। ਮੈਂ ਸੋਚਦਾ ਸੀ ਕਿ ਜਿਹਦੇ ਮੈਂ ਜਹਾਜ਼ਾਂ ਚ ਉੱਡ ਕੇ ਬਾਹਰਲੇ ਮੁਲਕਾਂ ਚ ਜਾਣ ਲੱਗ ਗਿਆ ਨਾ, ਸਮਝੋ ਮੇਰਾ ਲੈਵਲ ਹਾਈ ਹੋ ਜਾਂਦਾ। ਉਹ ਤੋਂ ਬਾਅਦ ਚ ਪਤਾ ਲੱਗਿਆ ਕਿ ਲੈਵਲ ਉਹੀ ਹੈ, ਸਿਰਫ ਤੁਹਾਡੀ ਸਫਰਿੰਗ ਦੇ ਤੌਰ ਤਰੀਕੇ ਬਦਲ ਗਏ। ਜਹਾਜ਼ ਵੀ ਜਹਾਜ਼ ਵਰਗਾ ਨਹੀਂ ਹੈ ਜੇ ਤੁਹਾਡੀ ਜੇਬ ਚ ਚੱਜ ਦੇ ਡਾਲਰ ਹੈ ਨਹੀਂ ਜੇ, ਤੇ ਬੜਾ ਤੂੜ ਕੇ ਕ੍ਰੈਮਡ ਹਾਲਤ ਹੈ। 15-15, 14-14 ਘੰਟੇ ਮੈਂ ਐਸੀ ਫਲਾਈਟ ਦੇਖੀ ਹੈ ਦੁਬਈ ਤੋਂ LA ਦੀ, ਤੇ ਮੈਨੂੰ ਉਦੋਂ ਪਤਾ ਲੱਗਿਆ ਕਿ ਯਾਰ ਏਡਾ ਬੁਰਾ ਹਾਲ ਹੁੰਦਾ ਲੋਕਾਂ ਦਾ ਏਡੀਆਂ ਲੰਮੀਆਂ ਫਲਾਈਟਾਂ ਦੇ ਵਿੱਚ। ਮੈਂ ਤਾਂ ਫਿਰ ਇਹੀ ਕਹਿਤਾ ਸੀ ਯਾਰ ਮੈਨੂੰ ਬੇਹੋਸ਼ ਕਰ ਦਿਓ, 13 ਘੰਟੇ ਦੀ ਸਰਜਰੀ ਵੀ ਨਹੀਂ ਹੁੰਦੀ, ਇੱਥੋਂ ਟੀਕਾ ਲਾ ਕੇ ਮੈਂ ਸਰ ਕਾਰਗੋ ਚ ਸਿੱਟ ਦਿਓ, ਤੇ ਜਦੋਂ ਦਿੱਲੀ ਉਤਰਿਆ ਜਾਂ ਜਿੱਥੇ ਵੀ ਉਤਰਿਆ ਉੱਥੇ ਜਾ ਕੇ ਮੈਨੂੰ ਰਿਵਾਈਵ ਕਰ ਦਿਓ, ਤੇ ਮੈਨੂੰ ਤਾਂ ਲੋੜ ਨਹੀਂ ਹੈਗੀ ਸੀਟਾਂ ਸੂਟਾਂ ਦੀ, ਸਾਨੂੰ ਤਾਂ ਭਰਾਵਾ ਕਾਰਗੋ ਚ ਹੀ ਲੈ ਜਾ ਕੇ ਤਾਂ 2 ਪੈਸੇ ਘੱਟ ਲੈ ਲਓ। ਆਹ ਹਾਲਤ ਹੈ ਬਹੁਤ ਲੋਕਾਂ ਦੀ ਮੇਰੇ ਵਰਗੇ ਹੋਣਗੇ ਜਿਹਨਾਂ ਨੂੰ ਜਹਾਜ਼ਾਂ ਚ ਸਫ਼ਰ ਤਾਂ ਕਰਨਾ ਪੈ ਰਿਹਾ ਪਰ ਜਹਾਜ਼ਾਂ ਚ ਅੰਗਰੇਜ਼ੀ ਵਾਲਾ ਸਫ਼ਰ ਕਰਦੇ ਆ, ਪੰਜਾਬੀ ਵਾਲਾ ਵੀ ਕਰਦੇ ਆ, ਹਨਾ। ਅਸੀਂ ਤਾਂ ਐਸੀ ਲੈਂਗੁਏਜ ਫਸੇ ਕਿ ਹਮ ਉਰਦੂ ਮੇ ਵੀ ਸਫ਼ਰ ਕਰਦੇ ਹੈ ਔਰ ਅੰਗਰੇਜ਼ੀ ਮੇ ਵੀ ਸਫ਼ਰ ਹੀ ਕਰਦੇ ਆ, ਅਵਾਰਾ ਤੋਂ ਬਸ ਇਹ ਹਾਲ ਹੈ। ਖੈਰ ਇੱਥੇ ਇਹ ਗੱਲ ਦਰਦਨਾਕ ਹੈ ਕਿ ਸਤੰਬਰ ਮਹੀਨੇ ਚ ਉਹ ਆਪਣੇ ਫਾਦਰ ਨੂੰ ਜਦੋਂ ਉੱਥੋਂ ਲੈ ਕੇ ਚੱਲਦੇ ਆ, ਤੇ ਰਾਹ ਦੇ ਵਿੱਚ ਕਹਿੰਦੇ ਜਦੋਂ ਇੰਡੀਆ ਤੋਂ ਆਪਣਾ ਆਈ ਥਿੰਕ ਦਿੱਲੀ ਤੋਂ ਜਹਾਜ਼ ਉੱਡ ਗਿਆ, ਹਾਂ ਦਿੱਲੀ ਤੋਂ ਸੀਗੀ ਫਲਾਈਟ ਮੌਂਟਰੀਆਲ ਦੀ, ਤੇ ਏਅਰ ਕੈਨੇਡਾ ਦੀ 051 ਫਲਾਈਟ ਹੈ, ਦਿੱਲੀ ਤੋਂ ਉੱਡ ਗਈ ਤੇ 5-7 ਘੰਟੇ ਜਦੋਂ ਜਹਾਜ਼ ਚੱਲ ਲਿਆ, ਤੇ ਉਦੋਂ ਬਾਅਦ ਉਹਨਾਂ ਦੇ ਫਾਦਰ ਦੇ ਸੀਨੇ ਚ ਦਰਦ ਹੋਣ ਲੱਗਿਆ, ਹੋਰ ਕਈ ਕੰਪਲੀਕੇਸ਼ਨ ਆਈਆਂ। ਅਨੋਖੀ ਗੱਲ ਇਹ ਬਣੀ ਕਿ ਜਹਾਜ਼ ਦੇ ਅੰਦਰ ਹੀ ਛੋਟੇ ਮੋਟੇ ਪ੍ਰਬੰਧ ਕਰਕੇ ਉਹਨਾਂ ਨੂੰ ਫਸਟ ਕਲਾਸ ਬਿਜ਼ਨਸ ਕਲਾਸ ਵਾਲੇ ਪਾਸੇ ਭੇਜਤਾ ਵੀ ਇੱਥੇ ਜਦੋਂ ਲੰਮੇ ਪੈ ਸਕਦੇ ਆ, ਪਰ ਕਹਿੰਦੇ ਜਹਾਜ਼ ਜਦੋਂ ਯੂਰਪ ਦੇ ਉੱਪਰ ਹੈ, ਆਇਰਲੈਂਡ ਦੇ ਉੱਪਰ ਹੈ, ਕਿ ਇਹਨਾਂ ਨੇ ਬੜੀ ਰਿਕੁਐਸਟ ਕੀਤੀ ਕਿ ਤੁਸੀਂ ਡਾਈਵਰਟ ਕਰ ਦਿਓ ਫਲਾਈਟ, ਸਾਨੂੰ ਥੱਲੇ ਤੈਰ ਦਿਓ ਤੇ ਅਸੀਂ ਇਹਨਾਂ ਨੂੰ ਕਿਤੇ ਇਲਾਜ ਕਰਾ ਦਈਏ। ਜਹਾਜ਼ ਚ ਕੋਈ ਮੈਡੀਕਲ ਅਸਿਸਟੈਂਸ ਉੱਦਾਂ ਦੀ ਨਹੀਂ ਮਿਲੀ, ਅਨਾਊਂਸ ਵੀ ਕੀਤਾ ਇਹਨਾਂ ਦੇ ਕਹਿਣ ਤੇ ਹੀ ਕੀਤਾ, ਬਾਰ ਬਾਰ ਕਹਿਣ ਤੇ ਵੀ ਪੁੱਛ ਲਓ ਕੋਈ ਡਾਕਟਰ ਡੁਕਟਰ ਤਾਂ ਨਹੀਂ ਬੈਠਾ, ਇਹ ਤਾਂ ਬਹੁਤ ਪਰੇਸ਼ਾਨ ਹੋ ਰਹੇ ਨੇ ਤੇ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ। ਪਰ ਕਰ ਕਰਾ ਕੇ ਜੀ ਉਹਨਾਂ ਨੇ ਕੋਈ ਸੁਣਵਾਈ, ਇਹਨਾਂ ਦੇ ਮੁਤਾਬਕ ਪਾਂਡੇ ਦੇ ਮੁਤਾਬਕ ਕੋਈ ਸੁਣਵਾਈ ਨਹੀਂ ਹੋਈ ਤੇ ਖੱਜਲ ਖਵਾਰ ਹੋਏ ਇਹ। ਪਿਤਾ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਰਹੀ, ਉਹ ਆਪਣੇ ਪੇਟ ਤੇ ਵੀ ਕੰਟਰੋਲ ਨਹੀਂ ਰੱਖ ਸਕੇ, ਤੇ ਫਿਰ ਜਿਹੜਾ ਖਾਧਾ ਪੀਤਾ ਉਹ ਵੀ ਆਪਣੇ ਆਪ ਬਾਹਰ ਨਿਕਲਣ ਵਾਲੀ ਪੋਜੀਸ਼ਨ ਹੋ ਗਈ। ਮਤਲਬ ਇਸ ਤਰ੍ਹਾਂ ਉਹਨਾਂ ਦੀ ਹਾਲਤ, ਸੀਨੇ ਚ ਦਰਦ, ਹਾਰਟ ਪ੍ਰੋਬਲਮ, ਇਹ ਪ੍ਰੋਬਲਮ, ਨੌਜ਼ੀਆ, 4-5 ਫੈਕਟਰ ਵੱਡੇ ਇਕੱਠੇ ਹੋ ਗਏ। ਇਹ ਦੁਹਾਈ ਪਾਉਣ ਤੇ ਜਹਾਜ਼ ਵਾਲੇ ਕਹਿਣ ਵੀ ਏਡੀ ਵੱਡੀ ਕੋਈ ਗੱਲ ਨਹੀਂ ਹੈ, ਏਡੀ ਵੱਡੀ ਗੱਲ ਨਹੀਂ ਹੈ, ਉਹ ਇਹ ਕਹੀ ਜਾਣਾ ਕਿ ਵੋਮਿਟਿੰਗ, ਲੋਸ ਆਫ ਬਾਵਲ ਕੰਟਰੋਲ, ਇਨਬਿਲਿਟੀ ਟੂ ਸਟੈਂਡ ਅਪ, ਚੈਸਟ ਪੇਨ, ਬੈਕ ਪੇਨ, ਕਈ ਤਰ੍ਹਾਂ ਦੇ ਸਿੰਪਟਮਸ ਆ ਰਹੇ ਆ। ਤੇ ਫਲਾਈਟ ਕਹਿੰਦੇ ਯੂਰਪ ਦੇ ਉੱਤੋਂ ਲੰਘ ਰਹੀ ਹੈ, ਯੂਰਪ ਦੇ ਉੱਤੇ ਜਿੰਨਾ ਚਿਰ ਜਹਾਜ਼ ਰਿਹਾ ਉਹਨਾਂ ਨੇ ਬੜਾ ਜ਼ੋਰ ਪਾਇਆ ਕਿ ਮੇਰੇ ਫਾਦਰ ਨੂੰ ਭਾਈ ਹਸਪਤਾਲ ਲਿਜਾਣ ਦੀ ਲੋੜ ਪੈ ਸਕਦੀ ਹੈ। ਬਟ ਕਹਿੰਦੇ ਦਾ ਫਲਾਈਟ ਸਟੇਡ ਔਨ ਕੋਰਸ ਫੋਰ 9 ਮੋਰ ਆਵਰਸ ਟਰੈਵਲਿੰਗ ਓਵਰ ਆਇਰਲੈਂਡ ਅਕਰੋਸ ਐਟਲੈਂਟਿਕ ਓਸ਼ੀਅਨ ਈਸਟਰਨ ਕੈਨੇਡਾ ਬਿਫੋਰ ਟਚਿੰਗ ਗਰਾਊਂਡ ਇਨ ਮੌਂਟਰੀਅਲ। ਤੇ ਮੌਂਟਰੀਅਲ ਚ ਕਹਿੰਦੇ ਪੈਰਾਮੈਡਿਕਸ ਉੱਥੇ ਬੁਲਾਏ, ਉਹਨਾਂ ਨੇ ਆ ਕੇ ਉਹਦੇ ਫਾਦਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਹੁਣ ਉਹਨਾਂ ਨੂੰ ਮੌਂਟਰੀਅਲ ਦੇ ਹਾਸਪਿਟਲ ਵੀ ਫਿਰ ਲੈ ਕੇ ਗਏ ਤੇ ਜਿੱਥੇ ਉਹਨਾਂ ਨੂੰ ਡੈਡ ਹਾਰਟ ਟਿਸ਼ੂ ਕਹਿ ਕੇ ਡਾਕਟਰਾਂ ਨੇ ਕਹਿ ਦਿੱਤਾ ਕਿ ਹੀ ਵਾਸ ਪ੍ਰੋਨਾਉਂਸਡ ਡੈਡ, ਉੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮੌਂਟਰੀਅਲ ਦੇ ਹਸਪਤਾਲ ਚ, ਜਿਹੜੇ ਆਪਣੇ ਪਿਤਾ ਨੂੰ ਪੀ ਆਰ ਕਰਵਾਉਣ ਤੋਂ ਬਾਅਦ ਕੈਨੇਡਾ ਲੈ ਕੇ ਆ ਰਹੀ ਹੈ। ਏਅਰ ਕੈਨੇਡਾ ਦੀ ਹੀ ਫਲਾਈਟ ਹੈ, ਕਈ ਮੁਲਕਾਂ ਦੇ ਉੱਤੋਂ ਉੱਡਦੀ ਆਈ ਤੇ ਕੀ ਰੌਲਾ ਹੈ। ਹੁਣ ਉਹ ਕਹਿੰਦੇ ਜੀ ਫਲਾਈਟ ਡਾਈਵਰਟ ਕਰਨ ਦੇ ਉੱਤੇ ਵੀ ਬੜਾ ਖਰਚਾ ਆਉਂਦਾ, ਇੱਕ ਤਾਂ ਹਰ ਚੀਜ਼ ਨੂੰ ਅਸੀਂ ਪੈਸੇ ਨਾਲ ਤੋਲਣਾ, ਸਪੈਂਡਿੰਗ ਡੈਫੀਸਿਟ ਦੇ ਵਿੱਚ ਤਾਂ ਸਾਰੀ ਜ਼ਿੰਦਗੀ ਆ ਚੁੱਕੀ ਹੈ। ਇੱਥੇ ਨਫ਼ਾ ਨੁਕਸਾਨ ਚੱਲਦੇ, ਇੱਥੇ ਸਹੀ ਗਲਤ ਨਹੀਂ ਚੱਲਦਾ। ਇਹ ਸ਼ਬਦਾਵਲੀ ਜਦੋਂ ਮੈਂ ਕਦੇ ਸਹਿਜ ਭਾਵੀ ਵਰਤ ਲੈਂਦਾ ਤਾਂ ਲੋਕ ਕਹਿੰਦੇ ਪਤਾ ਨੀ ਕਿੱਧਰੋਂ ਗੱਲ ਜੋੜ ਕੇ ਨਾ ਬੋਰ ਕਰਨ ਵਾਲੀਆਂ, ਲੰਬੇ ਲੰਬੇ ਸੈਂਕਣ ਲੱਗ ਜਾਂਦਾ ਇਹ। ਪਰ ਇੱਥੇ ਆ ਕੇ ਤੁਸੀਂ ਦੇਖੋ ਕਿ ਵੀਰੇ ਨਫ਼ਾ ਤੇ ਨੁਕਸਾਨ ਜਾਇਜ਼ ਨਹੀਂ ਹੁੰਦਾ, ਸਹੀ ਔਰ ਗਲਤ ਹੁੰਦਾ। ਜੇ ਗਲਤ ਵਿੱਚ ਨਫ਼ਾ ਹੋ ਰਿਹਾ ਨਾ ਇਹ ਗਲਤ ਕਰਨਗੇ, ਤੇ ਜੇ ਸਹੀ ਵਿੱਚ ਨੁਕਸਾਨ ਹੋ ਰਿਹਾ ਤੇ ਸਹੀ ਨਹੀਂ ਕਰਨਗੇ। ਅਸੀਂ ਆਪਣਾ ਪ੍ਰਬੰਧ ਨਫ਼ੇ ਨੁਕਸਾਨ ਦੀ ਕੈਲਕੂਲੇਸ਼ਨਾਂ ਚ ਫਸਾ ਬੈਠੇ। ਸਕੂਲ ਖੋਲਣਾ, ਪ੍ਰੀਮੀਅਰ ਕੋਲੇ ਚਲੇ ਜਾਓ, ਕਹੇਗਾ ਕਿੰਨੇ ਬੱਚੇ ਪੈਸੇ ਕੱਢ। ਮੈਂ ਕਿਹਾ ਯਾਰ ਤੁਸੀਂ ਕੋਈ ਬੰਦਿਆਂ ਨੂੰ ਗੱਲ ਨਹੀਂ ਕਰ ਸਕਦੇ, ਹਰ ਵਕਤ ਯੂ ਟਾਕ ਇਨ ਟਰਮਸ ਆਫ ਮਨੀ। ਉਹ ਕਿਤੇ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਕੰਪੋਨੈਂਟ ਹੈ ਜਿਹਨੂੰ ਵਪਾਰ ਕਹਿੰਦੇ ਆ। ਵਪਾਰ ਇਜ਼ ਨੋਟ ਲਾਈਫ, ਇਜ਼ ਨੋਟ ਦੀ ਐਂਟਾਇਰ ਹਿਊਮੈਨਿਟੀ। ਤੁਸੀਂ ਸਾਰੀ ਹਿਊਮੈਨਿਟੀ ਨੂੰ ਇਕੱਠਾ ਕਰਕੇ ਵਪਾਰ ਚ ਹੀ ਵਾਰਤਾ, ਬਸ ਪ੍ਰੋਫਿਟ ਐਂਡ ਲੋਸ ਸੁਣਨਾ, ਹੋਰ ਕੁਛ ਨੀ ਸੁਣਨਾ। ਚੰਗਾ ਮਾੜਾ ਸਹੀ ਗਲਤ ਇਹ ਸਾਰੀ ਡਿਕਸ਼ਨਰੀਆਂ ਖਤਮ ਕਰ ਬੈਠੇ ਆ ਆਪਾਂ। ਸਾਡੀ ਡਿਕਸ਼ਨਰੀ ਦੇ ਵਿੱਚ ਦੋ ਹੀ ਸ਼ਬਦ ਚੱਲ ਰਹੇ ਨੇ ਔਰ ਇਹ ਹੌਲੀ ਹੌਲੀ ਦੇ ਹੈਵ ਪਰਕੂਲੇਟਿਡ ਟੂ ਦੀ ਮੈਸੇਜ, ਇਹ ਹੌਲੀ ਹੌਲੀ ਚੋ ਕੇ ਸਿਮ ਕੇ ਆਮ ਲੋਕਾਂ ਦੀ ਜ਼ੁਬਾਨ ਵੀ ਬਣਦੇ ਜਾਂਦੇ। ਕਹਿੰਦੇ ਯਾਰ ਤੂੰ ਆਪਣਾ ਫਾਇਦਾ ਦੇਖਣਾ, ਹੱਦ ਹੋ ਗਈ ਯਾਰ, ਤੂੰ ਆਪਣਾ ਫਾਇਦਾ ਦੇਖਣਾ। ਔਰ ਇਸ ਤਰ੍ਹਾਂ ਦੇ ਧਰਾਤਲ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਕਿ ਯਾਰ ਆਪਾਂ ਸਹੀ ਗਲਤ ਨੀ ਕਿਆ ਕਰਾਂਗੇ, ਇਹ ਖਤਮ ਹੋ ਜਾਏਗਾ ਮੇਰੇ ਬੱਚਿਆਂ ਤੋਂ ਅਗਲੀ ਜਨਰੇਸ਼ਨ ਦੇ ਵਿੱਚ। ਦੇਰ ਵੁੱਡ ਬੀ ਨੋ ਰਾਈਟ ਔਰ ਰੋਂਗ, ਨੋ ਐਥਿਕਸ, ਪ੍ਰੋਫਿਟ ਐਂਡ ਲੋਸ। ਔਰ ਮੇਰੀ ਜ਼ਿੰਦਗੀ ਵਿੱਚ ਵੀ ਇਹੀ ਹੈ। ਮੈਨੂੰ ਕਈ ਲੋਕਾਂ ਨੇ ਕਿਹਾ ਜਦੋਂ ਮੈਂ ਕਿਹਾ ਯਾਰ ਆਹ ਕੀ ਹੋ ਰਿਹਾ, ਹੱਸ ਕੇ ਕਹਿੰਦੇ ਯਾਰ ਬਿਜ਼ਨਸ ਹੈ ਯਾਰ, ਇਟਸ ਬਿਜ਼ਨਸ, ਮੈਂ ਡੋਂਟ ਬੀ ਸੀਰੀਅਸ, ਡੋਂਟ ਬੀ ਇਮੋਸ਼ਨਲ, ਡੋਂਟ ਪੁੱਟ ਯੂਰ ਹਾਰਟ ਇਨ ਟੂ ਦਾ ਥਿੰਗਸ, ਧੰਦਾ ਹੈ, ਕੋਈ ਕੰਮ ਕਹਿੰਦੇ ਦਿਲ ਲਾ ਕੇ ਨਾ ਕਰੋ, ਧੰਦਾ ਦੇਖੋ ਵੀ ਧੰਦਾ ਚੱਲ ਰਿਹਾ, ਧੰਦਾ ਹੈ ਮੇਨ। ਇੱਥੇ ਗੱਲ ਆ ਗਈ। ਹੁਣ ਇੱਥੇ ਇਹ ਦਿਲਾਂ ਦੀ ਗੱਲ ਅਜੇ CBC ਕਰ ਰਿਹਾ, ਪਰ ਮੈਨੂੰ ਲੱਗਦਾ ਸਟੋਰੀ ਕਰਨ ਦਾ ਹੁਣ ਫਾਇਦਾ ਕੋਈ ਨੀ ਹੈ। ਉਹ ਥੱਲੇ $9 ਲੱਖ ਦੀ ਫਿਗਰ ਪਾਤੀ, ਜਹਾਜ਼ ਕਹਿੰਦੇ ਇੰਨੀ ਵਾਰ ਡਾਈਵਰਟ ਕਰਨਾ ਪੈਂਦਾ, ਇੰਨੀਆਂ ਫਲਾਈਟਾਂ ਉੱਡਦੀਆਂ ਨੇ। ਮੈਂ ਤਾਂ ਇਹਨਾਂ ਦਾ ਹਿਸਾਬ ਦੇਖਿਆ ਇੱਕ ਜਗ੍ਹਾ ਤੇ, ਦੇਖੋ ਕੀ ਲਿਖਦੇ ਆ ਇਹ ਐਕਸਪਰਟਸ, ਇਹ ਇਨ ਫਲਾਈਟ ਮੈਡੀਕਲ ਐਮਰਜੈਂਸੀਜ਼ ਆਰ ਐਕਸਪੈਕਟਡ ਟੂ ਇਨਕਰੀਜ਼ ਐਜ਼ ਏਅਰਲਾਈਨ ਪੈਸੇਂਜਰ ਟ੍ਰੈਫਿਕ ਰੀਬਾਊਂਡ ਫਰੋਮ ਪੈਂਡੇਮਿਕ, ਲੋਂਗ ਹੌਲ ਫਲਾਈਟਸ ਬਿਕਮ ਮੋਰ ਕਾਮਨ ਐਂਡ ਦਾ ਪੈਸੇਂਜਰ ਪਾਪੂਲੇਸ਼ਨ ਏਜਸ। ਹੁਣ ਕਹਿੰਦੇ ਲੋਕ ਬਹੁਤੇ ਜਹਾਜ਼ਾਂ 'ਚ ਚੜਨ ਲੱਗ ਗਏ, ਲੰਮੇ ਰੂਟ ਦੇ ਵੱਡੇ ਜਹਾਜ਼ ਕੰਪਨੀਆਂ ਕਹਿੰਦੇ 600 ਬੰਦਾ ਚਾੜ ਦਿਓ ਲੰਗਰਾਂ ਨੂੰ ਜਹਾਜ਼ 'ਚ, ਇੱਕ ਵਾਰੀ ਲੱਦ ਕੇ ਪਰੇ ਸੱਟ ਦਿਆ ਕਰਾਂਗੇ ਦੂਜੇ ਪਾਸੇ ਲਿਜਾ ਕੇ। ਇਹ ਕੰਮ ਚੱਲ ਰਹੇ ਆ। ਸੀਟਾਂ ਦਾ ਹਾਲ ਦੇਖ ਲਓ ਜਹਾਜ਼ਾਂ 'ਚ ਬੈਠਣ ਦੀ, ਉੱਥੇ ਚੰਗਾ ਭਲਾ ਬੰਦਾ ਬਿਮਾਰ ਹੋ ਜਾਂਦਾ ਫਲਾਈਟ 'ਚ। ਮੈਂ ਆਪ ਫਲਾਈਟ 'ਚ ਗਿਆ, ਮੈਨੂੰ ਤਾਂ 2 ਦਿਨ ਨਹੀਂ ਉੱਥੇ ਹੋਇਆ। ਤੇ ਜਿਹੜਾ ਬੰਦਾ ਏਜ 'ਚ ਆ ਜਾਵੇ, ਇਹ ਬਹੁਤ ਤੰਦਰੁਸਤ ਬੰਦਿਆਂ ਦਾ ਕੰਮ ਆ, ਹੁਣ 14-14 ਘੰਟਿਆਂ ਦੀਆਂ ਫਲਾਈਟਾਂ 'ਚ ਬੈਠ ਕੇ ਜਾਣਾ, ਇਹ ਅਮੀਰੀ ਦਾ ਸਾਈਨ ਨਹੀਂ ਹੈ। ਅਸੀਂ ਇਹਨਾਂ ਗੱਲਾਂ ਬਾਰੇ ਸੀਰੀਅਸ ਨਹੀਂ ਹੈਗੇ, ਪਰ ਜਦੋਂ ਸਿਹਤ ਖਰਾਬ ਹੋਏਗੀ ਉਦੋਂ ਪਤਾ ਲੱਗੇਗਾ। ਇੰਨੀ ਏਜ ਵਿੱਚ ਸਾਡੇ ਬੁੱਢੇ ਮਾਂ ਪਿਓ ਕਹਿਣਗੇ ਸਾਨੂੰ ਵੀ ਕਨੇਡਾ ਦਿਖਾ ਦੋ, ਮੈਂ ਯਾਰ ਕਿਤੇ ਪੰਗਾ ਲੈ ਲੈਣੇ, ਤੈਨੂੰ ਕੀ ਪਤਾ ਜਹਾਜ਼ਾਂ ਚ ਕੀ ਪਿਆ। ਸੋ ਹਾਂਜੀ, ਸੋ ਇੱਥੇ ਵੀ ਇਹੀ ਗੱਲ ਵਾਪਰੀ ਹੈ। ਹੁਣ ਇਹਨਾਂ ਨੇ ਕਿਹਾ, ਕਹਿੰਦੇ ਦ ਪ੍ਰਾਈਸ ਟੈਗ ਕੁਡ ਕਲਾਈਮ ਟੂ ਆਲਮੋਸਟ $900,000। ਠੀਕ ਹੈ, ਮੈਂ ਇਸ ਗੱਲੋਂ ਹੈਰਾਨ ਹੋਇਆ, ਏਅਰਲਾਈਨਸ ਡੋਂਟ ਸ਼ੇਅਰ ਦਾ ਕੋਸਟ ਆਫ ਡਾਈਵਰਟਿੰਗ ਅ ਪਲੇਨ, ਦੋ ਐਨ ਆਰਟੀਕਲ ਇਨ ਦੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਸੈਡ ਦਾ ਪ੍ਰਾਈਸ ਟੈਗ ਕੁਡ ਕਲਾਈਮ ਟੂ ਆਲਮੋਸਟ $900,000। $900,000 ਤੱਕ ਵੀ ਕਹਿੰਦੇ ਇਹਦਾ ਖਰਚਾ ਪੈ ਜਾਂਦਾ। ਹੁਣ ਮੈਨੂੰ ਨੀ ਪਤਾ ਇੱਕ ਜਹਾਜ਼ ਦਾ ਪਾਇਆ ਕਿ ਇਹਨਾਂ ਨੇ, ਕਈ ਜਹਾਜ਼ਾਂ ਦਾ ਪਾਇਆ, ਪਰ ਤਕਰੀਬਨ ਇੱਧਰ ਨੂੰ ਗੱਲ ਆਈ ਆ। ਖੈਰ ਇੰਨੀ ਇੱਕ ਸਟੋਰੀ ਸੀਗੀ ਜੀ। ਹੁਣ ਡਾਕਟਰ ਮੁਰਤਜ਼ਾ ਸਾਹਿਬ ਸਾਡੇ ਨਾਲ ਹੋਲਡ ਤੇ ਨੇ, ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਵੈਲਕਮ ਜੀ।
ਥੈਂਕ ਯੂ ਜੀ, ਕੀ ਹਾਲ ਚਾਲ?
ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਬਹੁਤ ਠੀਕ ਠਾਕ ਜੀ, ਤੁਸੀਂ ਦੱਸੋ ਕਿੱਦਾਂ ਚੱਲ ਰਿਹਾ ਸਭ ਕੁਛ?
ਬਹੁਤ ਬੜੀਆ, ਤੁਸੀਂ ਸੁਣਾ?
ਮੈਂ ਠੀਕ ਹਾਂ ਡਾਕਟਰ ਸਾਹਿਬ। ਤੇ ਤੁਹਾਨੂੰ ਕਿਹੜੇ ਵਾਲੀ ਸਟੋਰੀ ਪਸੰਦ ਆਈ ਜੀ? ਮੈਂ ਇੱਕ ਦੋ ਤੁਹਾਡੇ ਕੋਲ ਭੇਜੀਆਂ ਸੀਗੀਆਂ ਕੱਲ ਜਿਹੜੀਆਂ ਸਟੋਰੀਜ਼, ਉਹਦੇ ਵਿੱਚ ਇੱਕ ਤਾਂ ਮੈਨੂੰ ਓਨਟੈਰੀਓ ਦਾ ਇਨਫਰਾਸਟ੍ਰਕਚਰ ਬੈਂਕ, ਕੱਲ ਮੈਂ ਡਗ ਫੋਰਡ ਦੀ ਜਦੋਂ ਇਹ ਅਨਾਊਂਸਮੈਂਟ ਬਾਰੇ ਸੁਣ ਰਿਹਾ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਯੂ ਆਰ ਦਾ ਫਸਟ ਪਰਸਨ ਹੂ ਕੇਮ ਇਨ ਟੂ ਮਾਈ ਮਾਇੰਡ ਕਿ ਡਾਕਟਰ ਸਾਹਿਬ ਨਾਲ ਡਿਸਕਸ ਕਰੀਏ। ਤੇ ਬਾਕੀ ਤਾਂ ਸਰ ਹਾਊਸਿੰਗ ਨਾਲ ਜੁੜੀਆਂ ਹੋਈਆਂ ਸਾਰੀਆਂ ਖ਼ਬਰਾਂ ਨੇ, ਤੇ ਆਪਾਂ ਇਨਫਰਾਸਟ੍ਰਕਚਰ ਬੈਂਕ ਤੋਂ ਸ਼ੁਰੂ ਕਰ ਲਈਏ
ਜੀ। ਬਿਲਕੁਲ ਕਰ ਲਈ।
ਠੀਕ ਹੈ ਡਾਕਟਰ ਸਾਹਿਬ,
ਸ਼ੁਰੂਆਤ ਹੋਈ ਸੀ ਚਾਈਨਾ ਚ, ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਬੈਂਕ ਬਣਾਏ ਸਨ ਸਪੈਸ਼ਲ ਪਰਪਸ ਜਿਹੜੇ ਇਨਫਰਾਸਟ੍ਰਕਚਰ ਵਿੱਚ ਇਨਵੈਸਟ ਕਰਨ, ਤੇ ਉਸਦੇ ਬਾਅਦ ਇਹ ਕਾਫੀ ਕਾਨਸੈਪਟ ਮਕਬੂਲ ਹੋਇਆ। ਤੇ ਕੈਨੇਡਾ ਦਾ ਆਪਣਾ ਇੱਕ ਫੈਡਰਲ ਗਵਰਨਮੈਂਟ ਦਾ ਵੀ ਇਨਫਰਾਸਟ੍ਰਕਚਰ ਬੈਂਕ ਹੈਗਾ ਜਿਹੜਾ ਟਰੂਡੋ ਗਵਰਨਮੈਂਟ ਨੇ ਉਸ ਤੋਂ ਪਹਿਲਾਂ ਬਣਾਇਆ ਸੀ, ਤੇ ਹੁਣ ਓਨਟੈਰੀਓ ਗਵਰਨਮੈਂਟ ਬਣਾ ਰਹੀ ਹੈ। ਇਹਦਾ ਕਾਨਸੈਪਟ ਇਹ ਹੁੰਦਾ ਕਿ ਸਰਕਾਰ ਜਿਹੜੀ ਹੈ ਨਾ ਇਹਦੀ ਇਨਫਰਾਸਟ੍ਰਕਚਰ ਬੈਂਕ ਬਣਾਉਂਦੀ ਹੈ। ਉਹ ਬੈਂਕ ਉਹਦੀ ਬ੍ਰਾਂਚਾਂ ਨਹੀਂ ਹੁੰਦੀਆਂ ਨਾ, ਉਹ ਬੈਂਕ ਸਿਰਫ ਇਨਵੈਸਟਮੈਂਟ ਬੈਂਕ ਹੁੰਦਾ, ਤੇ ਉਸ ਕੋਲ ਬੜਾ ਇੱਕ ਪੂਲ ਦੇ ਦਿੰਦੇ ਨੇ ਕਿ $5 billion ਸਰਕਾਰ ਦੇ ਆ ਗਏ ਜਾਂ $50 billion ਆ ਗਏ। ਉਹ ਮਨੀ, ਉਹ ਜਿਹੜਾ ਪੈਸਾ ਹੈ ਨਾ, ਉਹ ਸੀਡ ਮਨੀ ਬਣ ਜਾਂਦਾ। ਉਸਦੇ ਬਾਅਦ ਉਹ ਸੀਡ ਮਨੀ ਲੈ ਕੇ ਤੇ ਇਹ ਪ੍ਰਾਈਵੇਟ ਸੈਕਟਰ ਤੋਂ ਪੈਸਾ ਲੈ ਕੇ ਤੇ ਇਨਫਰਾਸਟ੍ਰਕਚਰ ਬਣਾਉਂਦੇ ਨੇ। ਇਨਫਰਾਸਟ੍ਰਕਚਰ ਜਿਹੜਾ ਇਹ ਤੁਹਾਡੇ ਰੋਡ, ਟ੍ਰਾਂਜ਼ਿਟ, ਵਾਟਰ ਸਪਲਾਈ, ਸੀਵਰੇਜ ਸਿਸਟਮ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਜਿਹੜੀ ਤੁਹਾਨੂੰ ਚਾਹੀਦੀਆਂ ਨੇ ਜ਼ਿੰਦਾ ਰਹਿਣ ਵਾਸਤੇ, ਸ਼ਹਿਰਾਂ 'ਚ ਰਹਿਣ ਵਾਸਤੇ, ਗਰਾਊਂਡ 'ਚ ਰਹਿਣ ਵਾਸਤੇ, ਉਹ ਇਨਫਰਾਸਟ੍ਰਕਚਰ ਫਿਰ ਉਸਦੇ ਨਾਲ ਬਣਦਾ। ਤੇ ਕਾਨਸੈਪਟ ਇਹ ਹੁੰਦਾ ਕਿ ਜਨਾਬ, ਕਿਉਂਕਿ ਸਰਕਾਰ ਸੀਡ ਮਨੀ ਦੇ ਰਹੀ ਹੈ ਤੇ ਪ੍ਰਾਈਵੇਟ ਸੈਕਟਰ ਦਾ ਰਿਸਕ ਥੋੜਾ ਜਿਹਾ ਘੱਟ ਜਾਂਦਾ ਤੇ ਇਨਸੈਂਟਿਵਾਈਜ਼ ਹੋ ਜਾਂਦਾ, ਤੇ ਇਸ ਤਰ੍ਹਾਂ ਇਨਫਰਾਸਟ੍ਰਕਚਰ ਜਲਦੀ ਵੀ ਬਣ ਸਕਦਾ ਤੇ ਸਸਤਾ ਵੀ ਬਣ ਸਕਦਾ। ਲੇਕਿਨ ਜਿਹੜਾ ਕੈਨੇਡਾ ਦਾ ਐਕਸਪੀਰੀਅੰਸ ਹੈ, ਜਿਹੜਾ ਨੈਸ਼ਨਲ ਇਨਫਰਾਸਟ੍ਰਕਚਰ ਬੈਂਕ ਹੈ, ਉਸਦੇ ਨਾਲ ਸਾਡਾ ਐਕਸਪੀਰੀਅੰਸ ਕੋਈ ਚੰਗਾ ਨਹੀਂ ਰਿਹਾ। ਪਹਿਲੇ ਤਾਂ ਗੱਲ ਇਹ ਹੈ ਕਿ ਉਹ ਲਾਂਚ ਹੋਣੇ 'ਚ ਉਹਨੇ ਬੜੀ ਦੇਰ ਲਾਈ, ਜਿਸ ਵੇਲੇ ਲਾਂਚ ਹੋ ਗਿਆ ਤੇ ਉਹਦੇ ਬਾਅਦ ਪੈਸੇ ਕੱਢਣ ਵਾਸਤੇ ਉਹਨੇ ਬੜੀ ਦੇਰ ਲਾਈ। ਉਹਨਾਂ ਨੇ ਆਪਣੇ ਜਿਹੜੇ ਪ੍ਰੋਸੀਜਰ ਨੇ ਉਹ ਇੰਨੇ ਟਫ ਕਰ ਲਈਏ ਕਿ ਉਹ ਪੈਸੇ ਦੇ ਦੇ ਲੋਕ ਫਾਰਮ ਭਰਦੇ ਉਹ ਕੁਝ ਜ਼ਿਆਦਾ ਉਸਦਾ ਅਸਰ ਨਹੀਂ ਹੋ ਸਕਿਆ। ਦੂਜੀ ਗੱਲ ਇਹ ਆ ਕਿ ਜਿਹੜੀ ਉਹ ਹਾਈਪੋਥੈਟੀਕਲ ਜਿਹੜੀ ਜਿਹਨੇ ਲੋਕਾਂ ਨੇ ਫਰਜ਼ ਕੀਤਾ ਸੀ ਕਿ ਤੁਸੀਂ ਇਨਫਰਾਸਟ੍ਰਕਚਰ ਬੈਂਕ ਤੋਂ ਪ੍ਰੋਜੈਕਟ ਬਣਾਓਗੇ ਤੇ ਉਹ ਸਸਤਾ ਬਣੇਗਾ, ਉਹ ਵੀ ਕੋਈ ਨੇ ਸਸਤੇ ਨਹੀਂ ਬਣੇ। ਤੇ ਇਹ ਹੁਣ ਓਨਟੈਰੀਓ ਗਵਰਨਮੈਂਟ ਨੇ ਕਿਹਾ ਜੀ ਅਸੀਂ ਵੀ ਇਨਫਰਾਸਟ੍ਰਕਚਰ ਬਣਾਉਣਗੇ, ਹੁਣ ਇੱਦਾਂ ਵੀ ਕੋਈ ਹੈੱਡ ਹੋਏਗਾ, ਇੱਦਾਂ ਵੀ ਕੋਈ CEO ਬਣਨਾ, ਇਹਦੇ ਵੀ ਕੋਈ ਬਿਊਰੋਕਰੇਸੀ ਬਣਨੀ ਹੈ, ਇਹਦੇ ਆਪਣੇ ਖਰਚੇ ਸ਼ੁਰੂ ਹੋ ਜਾਣੇ ਨੇ। ਤੇ ਲੈਟਸ ਸੀ, ਹੋ ਸਕਦਾ ਕਿ ਓਨਟੈਰੀਓ ਜਿਹੜੀ ਹੈ ਉਹ ਬਾਕੀ ਗਵਰਨਮੈਂਟ ਤੋਂ ਬਿਹਤਰ ਕੰਮ ਕਰ ਸਕੇ। ਲੇਕਿਨ ਜਿਹੜੀ ਮੈਂ ਕੈਨੇਡਾ 'ਚ ਬਾਕੀ ਪਰਫਾਰਮੈਂਸ ਦੇਖੀ ਹੈ ਨੈਸ਼ਨਲ ਇਨਫਰਾਸਟ੍ਰਕਚਰ ਬੈਂਕ ਦੀ, ਮੈਂ ਕੋਈ ਜ਼ਿਆਦਾ ਪੁਰ ਉਮੀਦ ਨਹੀਂ ਹੈ।
ਸਰਕਾਰੀ ਪੈਸੇ ਦੀ ਜਦੋਂ ਵੀ ਮੇਰੇ ਖਿਆਲ ਰਾਖੀ ਨਹੀਂ ਹੁੰਦੀ, ਇਹਦੇ ਵਿੱਚ ਵੀ ਕਈ ਲੋਕਾਂ ਨੇ ਇਹੀ ਕਿਹਾ ਕਿ ਟੈਕਸ ਪੇਅਰ ਦਾ ਜੇ $3-4 billion ਚ ਲੈ ਜਾਂਦਾ, ਉਹਨੂੰ ਸੇਫ ਗਾਰਡ ਕਰਨ ਵਾਲਾ ਕੌਣ ਹੈ? ਕਿਉਂਕਿ ਇਨਵੈਸਟਰ ਤਾਂ ਮੈਨੂੰ ਲੱਗਦਾ ਉਦੋਂ ਇਨਵੈਸਟ ਕਰਨਗੇ ਜਦੋਂ ਉਹਨਾਂ ਦਾ ਪੈਸਾ ਸਿਕਿਓਰ ਵੀ ਹੋਏਗਾ, ਤੇ ਉਹਨਾਂ ਨੂੰ ਇੱਕ ਗਾਰੰਟੀ ਦਿਖੇਗੀ ਕਿ ਮੇਕ ਸਮ ਪ੍ਰੋਫਿਟ, ਉਹਦਾ ਤਾਂ ਹੀ ਇਨਵੈਸਟ ਕਰਨਗੇ। ਬਾਕੀ ਤਾਂ ਹੋਰ ਇਹਨਾਂ ਦਾ ਇਹਦੇ ਵਿੱਚ ਕੁਛ ਲੱਗਦਾ ਨੀ, ਕਿਉਂਕਿ ਮੈਨੂੰ ਚੈੱਕ ਐਂਡ ਬੈਲੈਂਸ ਬੜਾ ਪੂਰ ਲੱਗਦਾ ਵੈਨ ਵੀ ਕਮ ਬੈਕ ਟੂ ਸੇਵਿੰਗ ਟੈਕਸ ਪੇਅਰਸ ਮਨੀ
ਜੀ। ਬਿਲਕੁਲ, ਕੋਈ ਜ਼ਿਆਦਾ ਪੈਸੇ ਵੀ ਨਹੀਂ ਲਾ ਰਹੇ ਸਰਕਾਰੀ ਬੈਂਕ ਬਣਾ ਰਹੇ ਨੇ $5 billion, $5 billion ਇੱਕ ਸਬਵੇ ਲਾਈਨ ਨਹੀਂ ਬਣਦੀ। ਤੇ ਐਸਾ ਨਹੀਂ ਹੈ ਕਿ ਉਹਨਾਂ ਨੇ ਬਹੁਤ ਸਾਰਾ ਪੈਸਾ ਲਾ ਦਿੱਤਾ, $5 billion ਹੁਣ ਕੈਨੇਡਾ ਚ ਕੁਛ ਨਹੀਂ ਬਣ ਸਕਦਾ। ਤੇ ਇਸ ਵਜ੍ਹਾ ਦੇ ਨਾਲ ਅਗਰ ਤੇ ਬੈਂਕ ਬਣਾਉਣਾ ਤੇ ਤੁਸੀਂ ਉਹਨੂੰ ਪ੍ਰੋਪਰਲੀ ਕੈਪੀਟਲਾਈਜ਼ ਕਰੋ, ਉਹਤੇ ਉਹਦੇ ਉਹਤੇ ਜਿਹੜਾ ਕੈਪੀਟਲ ਇਨਫਿਊਜ਼ਨ ਹੈ ਸਰਕਾਰੀ ਉਹ ਕੋਈ $50 billion ਦੀ ਹੋਵੇ ਤੇ ਫਿਰ ਹੀ ਕੋਈ ਉਹਨੂੰ ਸਕੇਲ ਲੱਭਦਾ। ਸਕੇਲ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਪੈਨਸ਼ਨ ਫੰਡਸ ਨੇ, ਜਿਹੜੇ ਬੜੇ ਇਨਵੈਸਟਰਸ ਨੇ, ਉਹਨਾਂ ਨੂੰ ਬੜੇ ਪ੍ਰੋਜੈਕਟਸ ਚਾਹੀਦੇ ਹੁੰਦੇ ਨੇ। ਉਹ ਛੋਟੇ ਛੋਟੇ 100-200 ਪ੍ਰੋਜੈਕਟਸ ਇਨਵੈਸਟ ਨਹੀਂ ਕਰਦੇ, ਉਹ $20 billion ਦੀ ਇਨਵੈਸਟਮੈਂਟ, $30 billion ਦੀ ਇਨਵੈਸਟਮੈਂਟ ਵੱਡੇ ਪ੍ਰੋਜੈਕਟਸ ਲੱਗਵੇ ਤੇ ਪਿੱਛੋਂ ਜਿਹੜੇ ਜੇ ਤਾਂ ਕੈਸ਼ ਫਲੋ ਆਉਂਦਾ ਰਹੇ, ਜਿਸ ਤਰ੍ਹਾਂ ਨਾ ਟੋਲ ਰੋਡ ਹੈਗਾ, ਹਾਈਵੇ 407 ਹੈਗੀ, ਤੇ ਇਹਦੇ ਜਿਹੜਾ ਇਨਵੈਸਟਰ ਹੈ ਉਹਨੇ ਪੈਸੇ ਲਾ ਦਿੱਤੇ $3-5 billion, ਉਹ ਅਗਲੇ 30 ਸਾਲਾਂ ਤੱਕ ਉਹ ਰਿਕਵਰ ਕਰਦਾ ਰਹੇਗਾ ਉਹਦੇ। ਤੇ ਉਸ ਦੇ ਵਾਸਤੇ ਤੁਹਾਨੂੰ ਸਕੇਲ ਚਾਹੀਦਾ। ਸਕੇਲ ਚਾਹੀਦੇ ਦਾ ਮਤਲਬ ਇਹ ਹੈ ਕਿ ਕੋਈ ਐਸਾ ਪ੍ਰੋਜੈਕਟ ਹੋਵੇ ਕਿ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਡਿਜ਼ਾਈਨ, ਬਿਲਡ ਐਂਡ ਆਪਰੇਟ, ਇਸ ਤਰ੍ਹਾਂ ਦੇ ਜਿਹੜੇ ਮਾਡਲਸ ਨੇ ਉਸਦੇ ਵਾਸਤੇ ਸਾਨੂੰ ਵੱਡੇ ਪ੍ਰੋਜੈਕਟ ਚਾਹੀਦੇ। ਆਈ ਡੋਂਟ ਨੋ ਕਿ ਓਨਟਾਰੀਓ ਚ ਕਿਹੜੇ ਬੜੇ ਪ੍ਰੋਜੈਕਟਸ ਨੇ ਜਿਹੜੇ ਇਨਫਰਾਸਟ੍ਰਕਚਰ ਫਾਈਨੈਂਸ ਫੰਡ ਕਰੇਗਾ ਔਰ ਪ੍ਰਾਈਵੇਟ ਸੈਕਟਰ ਨੂੰ ਵੀ ਅਟਰੈਕਟ ਕਰੇਗਾ, ਕਿਉਂਕਿ ਪ੍ਰਾਈਵੇਟ ਸੈਕਟਰ ਜਿਹੜਾ ਆਉਂਦਾ ਉਹ ਪ੍ਰੋਫਿਟ ਲਈ ਆਉਂਦਾ, ਇਸ ਕੋਈ ਬੁਰੀ ਗੱਲ ਤੇ ਨਹੀਂ ਨਾ ਕਿ ਪ੍ਰੋਫਿਟ ਲਈ ਨਹੀਂ ਆਏਗਾ ਤੇ ਕਿਸ ਲਈ ਆਏਗਾ। ਅਗਰ ਇਨਸੈਂਟਿਵ ਵੀ ਤੁਸੀਂ ਮੁਕਾ ਦਿਓ, ਅਗਰ ਤੁਹਾਨੂੰ ਮੈਨੂੰ ਤੁਹਾਨੂੰ ਕੋਈ ਇਨਸੈਂਟਿਵ ਨਾ ਹੋਏ ਤਾਂ ਸਾਨੂੰ ਸਵੇਰੇ ਉੱਠਣ ਦੀ ਲੋੜ ਕੀ ਹੈਗੀ।
ਅੱਛਾ ਡਾਕਟਰ ਸਾਹਿਬ, ਇੱਕ ਦੂਸਰੀ ਸਟੋਰੀ ਹੈ ਜਿਹੜਾ ਇੱਕ ਪਾਇਲਟ ਪ੍ਰੋਜੈਕਟ ਪਹਿਲਾਂ ਤੋਂ ਚੱਲਿਆ, ਜਿਹਨੂੰ ਬੇਸਿਕ ਇਨਕਮ ਆਪਾਂ ਕਹਿੰਦੇ ਹਾਂ ਕਿ ਹਰ ਕਿਸੇ ਦੇ ਅਕਾਊਂਟ ਵਿੱਚ ਤਕਰੀਬਨ ਕੁਛ ਪੈਸੇ ਪਾਉਣੇ ਪੈਣਗੇ। ਉਹਦੇ ਲਈ ਇੱਕ ਆਈਡੀਆ ਇਹ ਦੇ ਰਹੇ ਹੈ ਕਿ ਲਾਈਫ ਦੇ ਵਿੱਚ ਜਿੰਨੀ ਆਟੋਮੇਸ਼ਨ ਵੱਧ ਰਹੀ ਹੈ, ਜਿੰਨੀ AI ਵੱਧ ਰਹੀ ਹੈ, ਤੇ ਉਹਦੇ ਹਿਊਮਨ ਬੀਂਗਸ ਦੀ ਕੰਮ ਕਰਨ ਨੂੰ ਲੋੜ ਨਹੀਂ ਪੈਣੀ ਜਿੰਨੇ ਕੁ ਆਪਣੀ ਦੁਨੀਆਂ 'ਚ ਲੋਕ ਰਹਿੰਦੇ ਆ। ਵੀ ਕੰਮ ਤਾਂ ਆਟੋਮੈਟਿਕ ਕਾਫ਼ੀ ਹੱਦ ਤੱਕ ਹੋਣ ਲੱਗ ਗਏ, ਹਰ ਕਿਸੇ ਨੂੰ ਰੁਜ਼ਗਾਰ ਦੇਣਾ ਸੰਭਵ ਨਹੀਂ ਹੈ, ਤੇ ਫਿਰ ਇਹਨਾਂ ਵੱਲੋਂ ਬੇਸਿਕ ਇਨਕਮ ਗਰੰਟੀ ਸਕੀਮ ਕੁਛ ਨਾ ਕੁਛ ਲਾਓ। ਇੰਡੀਆ ਵਿੱਚ ਵੀ 80 ਕਰੋੜ ਦੇ ਨੇੜੇ ਤੇੜੇ ਬੰਦਾ ਜਿਹਨੂੰ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਬੈਠਿਆਂ ਨੂੰ ਰਾਸ਼ਨ ਦੇਵਾਂਗੇ, ਤੇ ਸਕੀਮਾਂ ਇਸੇ ਤਰ੍ਹਾਂ ਹੀ ਕੈਨੇਡਾ ਨੇ ਓਨਟਾਰੀਓ ਦੇ ਵਿੱਚ ਸਕੀਮ ਚੱਲੀ ਸੀਗੀ, ਤੇ ਉਹਦੇ ਉੱਤੇ ਵੀ ਇਹ ਆਈਡੀਆ ਸਟੋਰੀ ਕਿ ਇਹ ਸਕਸੈਸਫੁਲ ਸੀ ਜਾਂ ਨਹੀਂ ਸੀ, ਇੱਥੇ ਤਾਂ ਖੈਰ ਉਹਦੀ ਸਕਸੈਸ ਦੀ ਗੱਲ ਕੀਤੀ ਹੈ ਇਹਨਾਂ ਨੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਕੀ ਹੈ ਇਹ ਪਲਾਨ ਤੇ ਕਿਸ ਦਿਸ਼ਾ ਵੱਲ ਜਾਏਗਾ ਇਹ, ਤੁਹਾਨੂੰ ਕੀ ਲੱਗਦਾ ਕਿ ਇਹਦੀ ਕੀ ਡਾਇਰੈਕਸ਼ਨ ਹੋਏਗੀ, ਵਾਟ ਕਾਈਂਡ ਆਫ ਫਿਊਚਰ ਯੂ ਫੋਰਸੀ ਅਬਾਊਟ ਸੱਚ ਆਈਡੀਆਜ਼ ਔਰ ਪਾਇਲਟ ਪ੍ਰੋਜੈਕਟ?
ਬਿਲਕੁਲ ਜੀ, ਇਹ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਨਾ ਸਾਡੀ ਜ਼ਿੰਦਗੀ ਦੀ, ਉਹ ਬੇਸਿਕ ਇਨਕਮ ਸਪੋਰਟ ਦੀ ਹੋਣੀ ਆ। ਇਹ ਤੁਸੀਂ ਵੇਖੋਗੇ ਅਗਲੇ 20-25 ਸਾਲਾਂ ਵਿੱਚ ਦੁਨੀਆ ਦਾ ਜਿਹੜਾ ਪ੍ਰੋਡਕਸ਼ਨ ਪ੍ਰੋਸੈਸ ਔਰ ਮਾਡਲ ਹੈ ਨਾ, ਉਹ ਬਿਲਕੁਲ ਬਦਲ ਜਾਣਾ। ਤੇ ਉਹ ਤਾਂ ਹੋਣਾ ਕੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਤੇ ਰੋਬੋਟਿਕਸ ਦੋਵਾਂ ਮਿਲ ਕੇ ਨਾ, ਤੇ ਇਨਸਾਨ ਦੀ ਜਿਹੜੀ ਲੇਬਰ ਹੈ ਉਹਨੂੰ ਉਹਨੇ ਘਟਾ ਦੇਣਾ। ਜਿਹੜੀ ਜਨਰੇਟਿਵ ਆਰਟੀਫਿਸ਼ਲ ਇੰਟੈਲੀਜੈਂਸ ਜਿਸ ਨੂੰ ਤੁਸੀਂ ChatGPT ਕਹਿੰਦੇ ਹੋ, ਉਹ ਤੁਹਾਡੇ ਲਈ ਮਸਲੇ ਵੀ ਹੱਲ ਕਰ ਦੇਗੇ, ਤੁਹਾਡੇ ਮੈਥ ਦੇ ਸਾਇੰਸ ਦੇ ਪ੍ਰੋਬਲਮਸ ਵੀ ਸੋਲਵ ਕਰ ਦੇਗਾ, ਤੁਹਾਡੇ ਐਸੇਜ਼ ਰਿਪੋਰਟਸ ਵੀ ਲਿਖ ਦੇਗਾ, ਤੇ ਉਹ ਜਿਹੜਾ ਵਾਈਟ ਕਾਲਰ ਵਰਕਰ ਹੈ ਉਹਦੀ ਡਿਮਾਂਡ ਘੱਟ ਜਾਣੀ ਹੈ। ਅੱਛਾ, AI ਜਿਸ ਵੇਲੇ ਮਰਜ ਕਰਨਗੇ ਅਸੀਂ ਰੋਬੋਟਿਕਸ ਦੇ ਨਾਲ, ਤੇ ਹਰ ਛੋਟੇ ਛੋਟੇ ਬੜੀ ਮਸ਼ੀਨ ਬੜੇ ਰੋਬੋਟਸ ਤੇ ਕੰਮ ਕਰ ਰਹੇ ਨੇ, ਜਿਹੜੀ ਗੜੀ ਤੁਸੀਂ ਅਗਰ ਟੋਯੋਟਾ ਦੇ ਅਸੈਂਬਲੀ ਪਲਾਂਟ ਜਾਓ ਤੇ ਉੱਥੇ ਰੋਬੋਟਸ ਗੱਡੀਆਂ ਬਣਾ ਰਹੇ ਨੇ, ਤੇ ਹੁਣ ਛੋਟੇ ਛੋਟੇ ਰੋਬੋਟਸ ਆ ਰਹੇ ਨੇ, ਕੋਈ ਤੁਹਾਡੇ ਅੰਡਾ ਫਰਾਈ ਕਰ ਦੇਗਾ, ਕੋਈ ਰੋਬੋਟ ਤੁਹਾਡਾ ਪਰਾਠਾ ਬਣਾ ਦੇਣਾ, ਕਿਸੇ ਰੋਬੋਟ ਨੇ ਤੁਹਾਡੇ ਕੱਪੜੇ ਇਸਤਰੀ ਕਰਦੇ ਨੇ, ਤੇ ਇਹ ਸਾਰੇ ਜਿਹੜੇ ਕੰਮ ਨੇ ਹੁੰਦੇ ਹੁੰਦੇ ਲੱਗੇਗਾ ਕਿ ਜਿਹੜੀ ਮਸ਼ੀਨਾਂ ਨੇ ਉਹ ਸਾਰੇ ਕੰਮ ਕਰਨਗੀਆਂ, ਤੇ ਬੰਦੇ ਦੀ ਜਿਹੜੀ ਇਨਸਾਨ ਦੀ ਮੈਨੂਅਲ ਤੇ ਇੰਟਲੈਕਚੁਅਲ ਲੇਬਰ ਦੀ ਡਿਮਾਂਡ ਘੱਟ ਜਾਣੀ ਹੈ। ਅੱਛਾ, ਹੁਣ ਕੀ ਕਰੀਏ ਅਗਰ ਜਿਹੜੇ ਲੋਕ ਕੰਮ ਹੀ ਨਹੀਂ ਕਰਨਗੇ, ਜਿਸ ਵੇਲੇ ਲੋਕਾਂ ਨੂੰ ਇਨਕਮ ਹੀ ਨਹੀਂ ਹੋਣੀ ਤੇ ਉਹਨਾਂ ਨੇ ਇਨਕਮ ਟੈਕਸ ਕਿਸ ਤਰ੍ਹਾਂ ਦੇਣਾ? ਠੀਕ ਹੈ ਨਾ, ਸਰਕਾਰ ਨੂੰ ਵੀ ਤੇ ਇਨਕਮ ਟੈਕਸ ਚਾਹੀਦਾ ਨਾ, ਰੈਵਨਿਊ ਚਾਹੀਦਾ। ਤੇ ਉਹ ਜਿਹੜੀ ਟ੍ਰਾਂਜੈਕਸ਼ਨ ਹੈ ਹੁਣ ਅਗਲੇ 20 ਸਾਲਾਂ 25 ਜਾਂ ਥੋੜਾ ਜਿਹਾ ਜ਼ਿਆਦਾ ਵਿੱਚ ਉਹ ਇਨਕਮ ਟੈਕਸ ਤੋਂ ਪ੍ਰੋਫਿਟ ਟੈਕਸ ਤੇ ਜਾਣੀ, ਯਾਨੀ ਜਿਹੜੀ ਪ੍ਰੋਫਿਟੇਬਿਲਿਟੀ ਹੈ ਫਰਮਸ ਦੀ, ਜਿਹੜੇ AI ਤੇ ਰੋਬੋਟਿਕਸ ਦੇ ਨਾਲ ਪ੍ਰੋਫਿਟੇਬਿਲਿਟੀ ਲਾ ਰਹੇ ਨੇ, ਉਸ ਪ੍ਰੋਫਿਟੇਬਿਲਿਟੀ ਨੂੰ ਟੈਕਸ ਕੀਤਾ ਜਾਏਗਾ, ਔਰ ਜਿਹੜੀ ਨਾਨ ਰੈਵਨਿਊ ਟ੍ਰਾਂਜੈਕਸ਼ਨ ਨੇ ਥੋੜੀ ਉਹ ਵੀ ਵਧਣਗੀਆਂ। ਅੱਛਾ, ਹੁਣ ਸਰਕਾਰ ਦਾ ਫਿਰ ਕੰਮ ਇਹ ਹੋਗਾ ਕਿ ਅਗਰ ਲੋਕਾਂ ਨੂੰ ਨੌਕਰੀ ਨਹੀਂ ਦੇ ਸਕਦੀ ਤੇ ਫਿਰ ਲੋਕਾਂ ਨੂੰ ਬੇਸਿਕ ਇਨਕਮ ਸਪੋਰਟ ਦੇ, ਜੇ ਲੋਕ ਜਿਹੜੇ ਨੇ ਆਪਣਾ ਉਹਨਾਂ ਦੇ ਰਹਿਣ ਵਾਸਤੇ ਛੱਤ ਹੋ, ਖਾਣ ਵਾਸਤੇ ਖਾਣਾ ਹੋ, ਤੇ ਬੱਚਿਆਂ ਦੀ ਤਾਲੀਮ ਤੇ ਸਿਹਤ, ਤੇ ਉਹ ਪ੍ਰੋਗਰਾਮ ਇੱਕ ਜਿਹੜੇ ਸੀ ਪਿਛਲੀ ਲਿਬਰਲ ਗਵਰਨਮੈਂਟ ਜਿਹੜੀ ਸੀ ਓਨਟੈਰੀਓ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਸੀ ਬੇਸਿਕ ਇਨਕਮ ਸਪੋਰਟ ਦਾ, ਇਟ ਇਜ਼ ਅ ਪਾਇਲਟ ਪ੍ਰੋਜੈਕਟ। ਵੇਖੀਏ ਕਿ ਅਗਰ ਅਸੀਂ ਲੋਕਾਂ ਨੂੰ ਜਿਹਨਾਂ ਕੋਲ ਨੌਕਰੀ ਨਹੀਂ ਹੈ, ਰੋਜ਼ਗਾਰ ਨਹੀਂ ਹੈ, ਉਹਨਾਂ ਵਾਸਤੇ ਅਗਰ ਅਸੀਂ ਇਹ ਬੇਸਿਕ ਇਨਕਮ ਉਹਨਾਂ ਨੂੰ ਘਰ ਬੈਠੇ ਦੇ ਦਈਏ ਤੇ ਕੀ ਫਰਕ ਪੈਂਦਾ ਉਹਨਾਂ ਦੀ ਜ਼ਿੰਦਗੀ? ਆਈ ਥਿੰਕ ਡਗ ਫੋਰਡ ਜਿਸ ਵੇਲੇ ਗਵਰਨਮੈਂਟ ਆਈ ਹੈ ਤੇ ਉਹਨਾਂ ਨੇ ਪ੍ਰੋਗਰਾਮ ਬੰਦ ਕੀਤਾ, लेकिन इस तरह के बहुत सारे पायलट प्रोजेक्ट पूरी दुनिया चल रहे हैं, वैस्टर्न गवर्नमेंट्स विच भी, ईस्टर्न गवर्नमेंट भी, उत्ते जिहड़े इंडिया पाकिस्तान उत्ते चलते ही रहेंगे, क्योंकि उत्ते कोई इसलिए ए आई या रोबोटिक्स की वजह के नाल उत्थे दी जरूरत ही उत्थे वजह अलग सी है। इत्थे जिहड़ी है ना आर्टिफिशियल इंटैलीजेंस की वजह के नाल काफ़ी नौकरियां लखां करोड़ां गायब हो जाएंगी, तो ये सानू हुण मौका मिल गया कोई 5-10 साल का दैट वी एक्सपैरीमेंट विद बेसिक इनकम सपोर्ट एंड वी ऑलसो एक्सपैरीमेंट विद वेयर द मनी विल कम फ्रॉम। अगर लोगों को नौकरी नहीं आनी, उन्होंने इनकम टैक्स नहीं देना, तो फिर किस तरीके दे नाल प्रॉफिट किस तरह रियलाइज होंगे, फर्म्स बिजनेसिस किस तरह अपने प्रॉफिट्स अर्न करेंगे, असी उन प्रॉफिट्स नू किस तरह टैक्स करेंगे, ये सारे चीजें जुड़िया ने अगले 30-40-50 साल, क्योंकि दुनिया का जो वर्किंग मॉडल है वो बिल्कुल बदलने वाला है।
डॉक्टर साहब मैंने लगता कि बड़ी जल्दी ही इदा सीन वापस आ गया, जिदा अपना छोटे होंगे सारिया साइंसफाई हॉरर मूवीज भी देखी है कि रोबोट बना लिया, रोबोट हाथों निकल जाते हैं, चलो पहले तो आम आदमी रिप्लेस होंगे, पर जिस करते करते प्रोडक्शन के सारे कंट्रोल होंगे, ये मैकेनिकल कंट्रोल आ जाता तो कल किसी बिलियनियर की भी लोड़ नहीं पैनी, उन्होंने उन्होंने भी रिप्लेस कर देना कि ऑटोमैटिक पैसा बन रहा है, और जो पैसा बन भी रहा है तो लोगों के होने वाले पैसे की वैल्यू है ना, हूँ तुम मैं $200 बिलियन देख के कह दो भी कल दुनिया से रमन जी तो कल ही बैठा है, तो सर पैसे तो मजा ही उदो आता जो लोग देख के कह कि वाह बड़ा अमीर आदमी है, अकेले बैठे कोई जंगल में मोरना अच्छा किसने देखना।
बिल्कुल जेडे सोसाइटल चेंजेस भी आएंगे ना रोबोटिक्स की वजह के नाल, जिहड़ी ताडी सोशलाइजेशन है वो थोड़ी बदल जाएगी, ते वी विल बी एंटरिंग इन अ वेरी अनसर्टन पीरियड इन द नेक्स्ट 20-25 ईयर्स। मैं तुहानू दस्सां जिहड़े आर्टिफिशियल इंटैलीजेंस के जिहड़े दो तीन बड़े लोग ने जिन्होंने जिहड़े आर्टिफिशियल इंटैलीजेंस के पायनियर्स ने, जिस तरह के जेफ्री हिंटन इत्थे यूनिवर्सिटी ऑफ टोरंटो के प्रोफेसर ने, इसी तरह मोन्ट्रियाल यूनिवर्सिटी मोन्ट्रियाल प्रोफेसर ने जोशुआ, उन्होंने ये सारे कह रहे हैं कि थोड़ी जी आर्टिफिशियल इंटैलीजेंस है जरूरत तो ज्यादा तेजी के नाल डिवेलप हो रही है, सोसाइटी को टाइम चाहिए हाले एडजस्ट होने का, तो वह एडजस्टमेंट का टाइम नहीं मिल रहा, तो यह सोशियो इकोनॉमिक चेंजेस जड़िया आनगियां बिल्कुल बदल जाएगा। और तुम सोचो ना, तुम अगर किसी रेस्टोरेंट जाओ उ रोबोट्स पहले ही चल रहे हैं, तुहाडा खाना लेके रोबोट आ जाता है, ऑर्डर दिता तो वो काफी सारे रेस्टोरेंट्स जापान ईवन कैनेडा विच भी मैं वेख्या रोबोट्स हुण जिहड़े ने उह सर्विंग ते शुरू होए ने, वो खाना लेके आ जाता तुसीं अपनी ट्रे च पा लो, तो इस तरह की चीजा जिहड़ियां ने बड़ी आम हो जाएगियां, घरां च आम हो जाएगियां। हुण वो छोड़ा, तुहानूं याद होगा एक वैक्यूम क्लीनर आया सी छोटा जिहा, ਉਹਨੂੰ ਆਨ ਕਰਦੇ ਹੋ ਉਹ ਆਪ ਹੀ ਲਗਾ ਰਹਿੰਦਾ ਸੀ, ਸਾਰਾ ਘਰ ਖਿੱਚਾ ਰਹਿੰਦਾ ਸੀ ਸਾਫ਼ ਕਰਦਾ, ਉਹ ਵੀ ਤੇ ਰੋਬੋਟ ਹੀ ਹੈ।
ਜੀ
ਹਾਂਜੀ, ਤੇ ਮੈਂ ਕਹਿ ਰਿਹਾ ਸੀ ਕਿ ਉਹ ਅਗਰ ਤੁਸੀਂ ਵੈਕਿਊਮ ਯਾਦ ਹੋ ਛੋਟਾ ਜਿਹਾ ਵੈਕਿਊਮ ਆਪ ਹੀ ਫਿਰਦਾ ਰਹਿੰਦਾ ਸਾਰੇ ਘਰ ਕਰਦੇ ਰਹਿੰਦੇ, ਤੇ ਉਹ ਇਸ ਤਰ੍ਹਾਂ ਦੀ ਟੈਕਨੋਲੋਜੀ ਹੁਣ ਇੰਨੀ ਜ਼ਿਆਦਾ ਹੋ ਜਾਣੀ ਹੈ ਕਿ ਤੁਹਾਡੀ ਜਿਹੜੀ ਮੈਂਟਲ ਇੰਟਲੈਕਚੁਅਲ ਵਰਕ ਦੀ ਨੀਡ ਹੈ, ਫਿਜ਼ੀਕਲ ਵਰਕ ਦੀ ਨੀਡ ਹੈ, ਉਹ ਘੱਟ ਤੋਂ ਘੱਟ ਹੋ ਜਾਏਗੀ, और इसी वजह के नाल दुनिया नू थोड़ा जिहा हुण एडजस्ट होना है। एंड दूजे जिहड़ी चीज मैनू परेशान करती है कि साडी जिहड़ी ग्लोबल पॉपुलेशन है वह बहुत ज्यादा है, वह बहुत ज्यादा है और वह एडजस्ट नहीं कर पाएगी इतनी इन्नी जिहड़ी फास्ट ऑटोमेशन होनी है, तो एन मुमकिन है कि वी वुड एंड अप इन विद मेडिकल इमरजेंसीज इन द नेक्स्ट 30-50 ईयर्स।
इहदा मतलब तो यही है कि ਲੋਕਾਂ ਨੂੰ ਤਾਂ ਤੁਹਾਨੂੰ ਐਂਟਰਟੇਨ ਵੀ ਕਰਨਾ ਪੈਣਾ ਤੇ ਬਿਠਾ ਕੇ ਖਵਾਉਣਾ ਵੀ ਪੈਣਾ, ਨਹੀਂ ਤਾਂ ਬੜਾ ਕਿਓਟਿਕ ਤੇ ਐਨਾਰਕਿਕ ਸਿਸਟਮ ਤਿਆਰ ਹੋ ਸਕਦਾ ਹੈ ਨਾ ਜੀ ਇਹਦੇ ਨਾਲ।
ਨਹੀਂ, ਐਂਟਰਟੇਨਮੈਂਟ ਦਾ ਵੀ ਬਿਲਕੁਲ ਕਾਨਸੈਪਟ ਬਦਲ ਜਾਏਗਾ, ਉਹ ਇਸ ਤਰ੍ਹਾਂ ਹੋਏਗਾ ਕਿ ਤੁਸੀਂ ਉਹ ਵਰਚੁਅਲ ਰਿਐਲਿਟੀ ਦੀ ਐਨਕ ਪਾ ਲਓਗੇ, ਤੇ ਜਿਹੜੀ ਫਿਲਮ ਤੁਸੀਂ ਜਾ ਕੇ ਵੇਖਦੇ ਸਿਨੇਮਾ ਚ, ਹੁਣ ਤੁਸੀਂ ਇੱਕ ਐਨਕ ਤੇ ਹੈਡਫੋਨਸ ਲਾ ਕੇ ਤੇ ਤੁਹਾਨੂੰ ਲੱਗੇਗਾ ਤੁਸੀਂ ਥੀਏਟਰ ਵਿੱਚ ਬਹਿ ਕੇ ਤੇ 500 ਲੋਕਾਂ ਦੇ ਨਾਲ ਬਹਿ ਕੇ ਫਿਲਮ ਵੇਖ ਰਹੇ ਹੋ, ਉਹ ਐਂਟਰਟੇਨਮੈਂਟ ਵੀ ਬਦਲ ਜਾਏਗੀ, ਲੋਕਾਂ ਦੀ ਸੋਸ਼ਲ ਇੰਟਰੈਕਸ਼ਨ ਬਦਲ ਜਾਣਗੇ, ਜਿਹੜੀ ਵੈਲਿਊਏਸ਼ਨ ਹੁੰਦੀ ਨਾ ਅਸੀਂ ਜਾ ਕੇ ਤੇ ਮਾਂ ਪਿਓ ਦੇ ਨਾਲ ਬਹਿ ਕੇ ਤੇ ਗੱਲਾਂ ਬਾਤਾਂ ਕੀਤੀਆਂ, ਜਿਹੜੇ ਕਜ਼ਨਸ ਨੇ ਜਾਂ ਚਾਚਾ ਪੁੱਫਾ ਨੇ ਉਹਨਾਂ ਦੇ ਨਾਲ ਬਹਿ ਕੇ, ਉਹ ਸਾਰੀ ਚੀਜ਼ਾਂ ਜਿਹੜੀਆਂ ਉਹਨਾਂ ਦੀ ਵੈਲਿਊ ਜਾਂ ਤੇ ਚੇਂਜ ਹੋ ਜਾਏਗੀ ਜਾਂ ਵੱਧ ਜਾਏਗੀ ਜਾਂ ਘੱਟ ਜਾਏਗੀ, ਤੇ ਇੱਕ ਬੜੇ ਚੇਂਜਿਸ ਆਉਣੇ ਨੇ 50 ਸਾਲਾਂ 'ਚ ਦੁਨੀਆ 'ਚ, ਜਿਹੜੇ ਅਨਪ੍ਰੈਸੀਡੈਂਟਿਡ ਚੇਂਜਿਸ ਨੇ, ਤੇ ਮੈਂ ਸੋਚ ਕੇ ਥੋੜਾ ਪਰੇਸ਼ਾਨ ਵੀ ਹੋਣਾ, ਲੇਕਿਨ the unknowns are too much for us to be able to know what will happen.
ਇੱਕ ਦੋਸਤੋ ਆਪਾਂ ਇੱਕ ਸਟੋਰੀ ਤੁਹਾਨੂੰ ਭੇਜੀ ਸੀਗੀ, ਉਹਦੇ ਵਿੱਚ ਵੀ ਇਹ ਜ਼ਿਕਰ ਆ ਰਿਹਾ ਕਿ ਅਸੀਂ ਹਾਊਸਿੰਗ ਤਾਂ ਆਲਮੋਸਟ ਐਵਰੀ ਟਾਈਮ ਆਪਾਂ ਨੂੰ ਡਿਸਕਸ ਕਰਨਾ ਹੀ ਪੈਂਦਾ ਕਿ ਲੋਕ ਉਹ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਜਾਣ ਕਰਕੇ ਇੱਕ ਖਾਸ ਕਰੈਕਟਰ ਦੇ ਜਿਹੜੇ ਲੋਕ ਹੁੰਦੇ ਆ ਹਨਾ ਮਿਡਲ ਇਨਕਮ ਗਰੁੱਪ ਵਾਲੇ ਜਾਂ ਉਹ ਵੀ ਹੁਣ ਬਾਹਰ ਜਾਣਾ ਮਜਬੂਰੀ ਬਣਦੇ ਜਾ ਰਹੇ। ਕਹਿੰਦੇ ਪਿਛਲੇ ਸਾਲ ਨਾਲੋਂ 47% ਇਨਕਰੀਜ ਪ੍ਰਾਈਸ ਦੇ ਵਿੱਚ ਹੋਇਆ ਜੀ ਕਾਂਗਰਸ ਦੇ
ਕੋਂਡੋਜ਼ ਦੀ ਜਿਹੜੀ ਪ੍ਰਾਈਸਿਸ ਨੇ ਹੁਣ ਥੋੜੀ ਜਰਾ ਘੱਟ ਰਹੀ ਨੇ ਕਿਉਂਕਿ ਉਹ ਜਿਹੜਾ ਮਸਲਾ ਕੋਂਡੋਜ਼ ਦਾ ਸੀ ਕਿ ਬਹੁਤ ਸਾਰੇ ਲੋਕ ਕੋਂਡੋਜ਼ ਲੈ ਲੈਂਦੇ ਨੇ ਕਿ ਉਹਨਾਂ ਨੂੰ ਇਨਵੈਸਟਮੈਂਟ ਪ੍ਰੋਪਰਟੀ ਦੇ ਤੌਰ ਤੇ ਲੈ ਕੇ ਤੇ ਉਹਨੂੰ ਕਿਰਾਏ ਤੇ ਡਾਲ ਦਿੰਦੇ ਨੇ। ਹੁਣ ਮਸਲਾ ਇਹ ਹੋ ਰਿਹਾ ਕਿ ਜਿਹੜੇ ਹਾਈ ਇੰਟਰਸਟ ਰੇਟ ਨੇ ਉਹਨਾਂ ਦੀ ਵਜ੍ਹਾ ਦੇ ਨਾਲ ਮੋਰਗੇਜ ਪੇਮੈਂਟਸ ਤੇ ਜਿਹੜੀ ਕੋਸਟ ਆਫ ਓਨਰਸ਼ਿਪ ਹੈ ਉਹ ਬਹੁਤ ਹੀ ਵੱਧ ਗਈ ਹੈ ਤੇ ਜਿਹੜੇ ਰੈਂਟ ਆ ਰਹੇ ਨੇ ਉਹ ਘੱਟ ਨੇ ਤੇ ਕਾਫੀ ਸਾਰੇ ਜਿਹੜੇ ਓਨਰਸ ਨੇ ਉਹ ਪਰੇਸ਼ਾਨ ਨੇ ਤੇ ਉਹ ਆਪਣੇ ਕੋਂਡੋਸ ਵੇਚ ਰਹੇ ਨੇ ਤੇ ਇਸ ਵਜ੍ਹਾ ਦੇ ਨਾਲ ਕੋਂਡੋ ਦੀ ਮਾਰਕੀਟ ਥੋੜੀ ਜਿਹੀ ਸਟਰਗਲ ਕਰੇਗੀ ਮੇਰੇ ਹਿਸਾਬ ਦੇ ਨਾਲ। ਜਿਹੜੇ ਉਹਨਾਂ ਨੇ ਮਹਿੰਗੀ ਕੀਮਤਾਂ ਤੇ ਲੈ ਲਿੱਤੇ ਸਨ 2021 ਤੇ 2022 ਵਿੱਚ ਤੇ ਹੁਣ ਉਹਨਾਂ ਨੂੰ ਓਨਰਸ਼ਿਪ ਜਿਹੜੀ ਹੈ ਮੁਸ਼ਕਿਲ ਲੱਗ ਰਹੀ ਹੈ ਤੇ ਮੈਨੂੰ ਲੱਗ ਰਿਹਾ ਕਿ ਕਾਫੀ ਸਾਰੇ ਜਿਹੜੇ ਕੋਂਡੋਸ ਨੇ ਉਹ ਸੇਲ ਦੇ ਵਾਸਤੇ ਇਸ ਸਾਲ ਤੇ ਅਗਲੇ ਸਾਲ ਆਉਣਗੇ ਕਿ ਜਿਹੜੇ ਲੋਕਾਂ ਨੇ ਸੋਚਿਆ ਸੀ ਕਿ ਜੀ ਅਸੀਂ ਇਨਕਮ ਲੈਣ ਲੈਣਗੇ ਉਹ ਹੁਣ ਇਨਕਮ ਨਹੀਂ ਆ ਰਹੀ ਉਹ ਤੇ ਡੈਫਿਸਿਟ ਜਾ ਰਹੇ ਨੇ ਤੇ ਦੇ ਵਿਲ ਟਰਾਈ ਟੂ ਅਨਲੋਡ ਦੀਸ ਕੰਡੋਮੀਨੀਅਮ 2023 + 2024 ਤੇ ਮੇਰੀ ਜਿਹੜੀ ਐਕਸਪੈਕਟੇਸ਼ਨ ਹੈ ਉਹ ਕੋਂਡੋ ਪ੍ਰਾਈਸਿਸ ਦੀ ਥੋੜੇ ਸਟਰਗਲ ਕਰਦੀ ਲੱਗ ਰਹੀ ਹੈ ਮੈਨੂੰ
ਜੀ। ਇੱਕ ਸੋਰੀ ਡਾਕਟਰ ਸਾਹਿਬ ਡਿਸਕਸ ਨਹੀਂ ਕੀਤੀ ਪਰ ਆਪਾਂ ਪਿਛਲੇ ਵਾਲੇ ਪੁਆਇੰਟ ਹੀ ਇਹਦੇ ਵਿੱਚ ਆ ਰਹੇ ਹੋ ਅੱਜ ਹੀ ਫਰੈਸ਼ ਆਈ ਹੈ ਉਹ ਕਹਿੰਦੇ ਵੀ ਡੈਲੀਓ ਦੇ ਵਿੱਚ ਹੁਣ ਲੇਬਰ ਮਿਨਿਸਟਰ ਵੱਲੋਂ ਇੱਕ ਨਵਾਂ ਸਕੀਮ ਬਿੱਲ ਤਿਆਰ ਕੀਤਾ ਗਿਆ ਲੇਬਰ ਮਿਨਿਸਟਰ ਡੇਵਿਡ ਟੱਚੀ ਜੀ ਨੇ ਕਿ ਸੈਲਰੀ ਦੀ ਅਖਬਾਰ ਹੈ ਜਿਹੜੀ ਜਦੋਂ ਕੋਈ ਜੋਬ ਪੋਸਟ ਕਰਦੇ ਹੋ ਤੁਸੀਂ ਇੰਪਲੋਇਰ ਦੇ ਉੱਪਰ ਇੱਕ ਪ੍ਰੈਜੈਂਟੇਸ਼ਨ ਹੋਵੇ ਕਿ ਬਈ ਉਹਦੀ ਸੈਲਰੀ ਦੀ ਬਾਹਰ ਲਿਖੇ ਨੇ ਜਿਵੇਂ 60,000-65,000 ਦੀ ਤਨਖਾਹ ਦੇ ਵਿੱਚ ਮੇਰੀ ਕਰੇਗੀ ਤੇ ਵੀ ਇਹਨੂੰ ਇੱਕ ਰੂਲ ਬਣਾ ਦਈਏ। ਗੱਲ ਕੀਤੀ ਗਈ ਉਹਦੇ ਵਿੱਚ ਜੈਂਡਰ ਡਿਸਪੈਰਿਟੀ ਦੀ, ਸਰ ਮੈਂ ਉਹਦੇ ਉੱਤੇ ਵੀ ਨਹੀਂ ਪਰ ਮੈਨੂੰ ਇੱਕ ਚੀਜ਼ ਬੜੀ ਹੈਰਾਨੀ ਹੋਈ ਕਿ ਇਹਦੇ ਨਾਲ ਵੀ ਸਿਲੈਕਸ਼ਨ ਹੋਣ ਦੇ ਚਾਂਸਸ ਹੈਗੇ ਆ। ਕਹਿੰਦੇ ਵੀ ਹੁਣ ਕੀ ਹੈ ਇੰਪਲੋਇਰ ਕੋਲੇ 1,000 ਬੰਦੇ ਦੀ ਆ ਗਈ ਰੈਜ਼ਮੇ ਆ ਜਾਂਦੇ ਆ, ਪਹਿਲਾਂ ਸਿਰਫ ਫਿਜ਼ੀਕਲੀ ਤੁਹਾਨੂੰ ਦੇਖਣਾ ਪੈਂਦਾ ਸੀ, ਹੁਣ ਕਹਿੰਦੇ ਚੈਟ GPT ਤੇ ਕਹਿ ਦੋ ਰਮਨਜੀਤ ਜਨਮ ਨੇ ਇਹਦਾ ਰੈਜ਼ਮੇ ਆਇਆ, ਇਹਦੇ ਸਾਰਾ ਸੋਸ਼ਲ ਮੀਡੀਆ ਚੈੱਕ ਕਰੋ, ਇਹਦਾ ਪਾਸ ਚੈੱਕ ਕਰੋ, ਆਹ ਚੈੱਕ ਕਰੋ, ਤੇ ਚੈਟ GPT ਨੇ ਕਹਿੰਦੇ ਵਿਦ ਇਨ ਸੈਕਿੰਡ 1,000 ਬੰਦੇ ਦੀ ਸਾਰੀ ਸੋਸ਼ਲ ਨੈਟਵਰਕ ਪ੍ਰੋਫਾਈਲਿੰਗ ਟੇਸਟ ਬੈਡ ਟੇਸਟ ਉਹ ਸਾਰਾ ਕੁਝ ਕੱਢ ਕੇ ਅੱਗੇ ਰੱਖ ਲੈਣਾ, ਮੇਲ ਫੀਮੇਲ ਪੋਲੀਟੀਕਲ ਵਿਊਜ਼, ਮਤਲਬ ਕਿ ਕਹਿੰਦੇ ਵੀ ਇਸੇ ਹਿਸਾਬ ਨਾਲ ਤਾਂ ਲੋਕਾਂ ਨੂੰ ਮੈਂ ਦੇਖਿਆ ਵੀ ਇੰਨੀ ਤਾਂ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਸਰ, ਕਦੇ ਤੁਸੀਂ ਕੁਛ ਲਿਖਿਆ ਵੀ ਹੋਵੇ ਹੈਨਾ ਤੇ ਉਹ ਅਜੇ ਇੰਨੀ ਜਾਂਚ ਨਹੀਂ ਸੀ ਹੋ ਸਕਦੀ ਕਿਸੇ ਬੰਦੇ ਦੀ, ਇਹ ਮੈਨੂੰ ਬੜਾ ਲੱਗਿਆ ਹੈਰਾਨੀ ਵਾਲਾ ਵੀ ਜੇ ਲੋ ਬਣਾ ਵੀ ਦਿੱਤਾ ਪਰ ਰਿਸੋਰਸਿਸ ਆਰ ਆਲਰੇਡੀ ਦੇਅਰ ਇਨ ਦਾ ਮਾਰਕੀਟ ਕਿ ਇੱਕ ਬੰਦਾ ਤੁਹਾਨੂੰ ਲਾਵੇ ਕਿ ਮੈਨੂੰ ਡਾਕਟਰ ਮੋਤਰ ਸਾਹਿਬ ਦੀ ਪੂਰੀ ਜ਼ਿੰਦਗੀ ਦੀ ਆਨਲਾਈਨ ਵਰਲਡ ਦਾ ਜੋ ਕੁਛ ਵੀ ਹੈ ਕੱਢ ਕੇ ਦਓ ਤੇ 100 ਵਾਰ ਮਿਸਟੇਕ ਹੈ ਪਤਾ ਨਹੀਂ ਕੀ ਉਹ ਕਿੱਥੋਂ ਕਿੱਥੋਂ ਚੈਟ GPT ਚੱਕ ਕੇ ਕਿਸੇ ਦਾ ਐਨਾਲਿਸਿਸ ਕਰ ਸਕਦੀ ਹੈ ਸਰ, ਇਹ ਜੇ ਸੋ
ਬਿਲਕੁਲ ਜੀ ਇਹ ਜਿਹੜਾ ਹੁਣ ਚੈਟ GPT ਨੇ ਸਿਰਫ ਇੰਨਾ ਕੀਤਾ ਕਿ ਕੋਈ ਵੀ ਹੁਣ ਇਹ ਟੈਕਨੋਲੋਜੀ ਯੂਜ਼ ਕਰ ਸਕਦਾ। ਪਹਿਲਾਂ ਇਸ ਤਰ੍ਹਾਂ ਸੀ ਮਸਲ ਮੈਂ ਇੱਕ ਦੋ ਸ਼ੁਰੂ ਵਿੱਚ ਜਿਸਲੇ ਮੈਂ ਅਪਲਾਈ ਕੀਤਾ ਸੀ ਨੌਕਰੀਆਂ ਵਾਸਤੇ ਤੇ ਕੁਛ ਨੌਕਰੀਆਂ ਵਾਸਤੇ ਬਕਾਇਦਾ ਤੁਹਾਨੂੰ ਕੰਸੈਂਟ ਦੇਣੀ ਪੈਂਦੀ ਹੈ ਇੰਪਲੋਇਰ ਨੂੰ ਕਿ ਉਹ ਤੁਹਾਡੀ ਪਿਛਲੀ ਸਾਰੀ ਜ਼ਿੰਦਗੀ ਨੂੰ ਚੈੱਕ ਕਰੇਗਾ। ਮਸਲ ਅਸੀਂ ਜਿਹੜੇ ਮੈਂ ਮਸਲ ਫਰਜ਼ ਕਰੋ ਮੈਂ ਜਿਹੜੀ ਰਿਸਰਚ ਕਰਨਾ ਸਟੈਟਿਸਟਿਕਸ ਕੈਨੇਡਾ ਦੇ ਨਾਲ ਤੇ ਉਹ ਉਹਨਾਂ ਦੇ ਰਿਸਰਚ ਡੇਟਾ ਸੈਂਟਰ ਜਾ ਕੇ ਕਰਦੇ ਨੇ ਤੇ ਉਹਦੇ ਵਾਸਤੇ ਮੈਨੂੰ ਪੁਲਿਸ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਆਉਂਦੀ ਹੈ ਤੇ ਪੂਰਾ ਬੈਕਗਰਾਊਂਡ ਚੈੱਕ ਕਰਾਉਣਾ ਆਉਂਦਾ ਤੇ ਉਹ ਸਰਕਾਰ ਨੂੰ ਤੁਸੀਂ ਕੰਸੈਂਟ ਦਿੰਦੇ, ਉਹਨਾਂ ਦੇ ਕੋਲ ਕੰਪਨੀਆਂ ਆਉਂਦੀਆਂ ਨੇ ਉਹ ਕੰਪਨੀਆਂ ਜਾ ਕੇ ਤੁਹਾਡੇ ਸਾਰੀ ਹਿਸਟਰੀ ਖੰਗਾਲ ਲੈਂਦੀਆਂ ਨੇ ਕਿ ਬੰਦੇ ਨੇ ਕੀ ਕੀਤਾ, ਕੀ ਕਰ ਰਿਹਾ, ਕੋਈ ਟੈਕਸ ਚੋਰੀ ਕਰ ਰਿਹਾ, ਕੋਈ ਹੋਰ ਚੋਰੀ ਕਰ ਰਿਹਾ, ਕੋਈ ਹੋਰ ਕੋਈ ਮੋਰਲ ਕ੍ਰਾਈਮ ਕੀਤਾ ਹੈ, ਉਹ ਸਾਰਾ ਕੱਢ ਕੇ ਤੇ ਸਾਹਮਣੇ ਰੱਖ ਦਿੰਦੇ ਨੇ। ਤੇ ਜਿਹੜੇ ਹੁਣ CEO ਹਾਇਰ ਹੁੰਦੇ ਨੇ, ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਹਾਇਰ ਹੁੰਦੇ ਨੇ, ਕਿਸੇ ਬੈਂਕ ਦਾ ਪ੍ਰੈਜ਼ੀਡੈਂਟ, ਉਹਨਾਂ ਦੀ ਸਾਰੀ ਇਸ ਤਰ੍ਹਾਂ ਦੀ ਚੈਕਿੰਗ ਹੁੰਦੀ ਹੈ, ਠੀਕ ਹੈ ਜੀ। ਹੁਣ ਚੈਟ GPT ਨੇ ਕੀ ਕਰਨਾ ਕਿ ਉਹਨਾਂ ਨੇ ਇਹੀ ਚੈਕਿੰਗ ਸਾਰਿਆਂ ਦੀ ਕਰ ਦੇਣੀ ਕਿ ਜਿਹੜੀ ਪਹਿਲੇ ਬੜੀ ਯਾਨੀ ਸੀਨੀਅਰ ਕਿਸਮ ਦੀ ਐਲੀਟ ਕਿਸਮ ਦੀ ਨੌਕਰੀਆਂ ਵਾਸਤੇ ਚੈੱਕਸ ਹੁੰਦੇ ਸਨ, ਹੁਣ ਤੁਸੀਂ ਕਿਧਰੇ ਅਸਿਸਟੈਂਟ ਵਾਸਤੇ ਵੀ ਅਪਲਾਈ ਕਰੋਗੇ ਜਾਂ ਕਿਸੇ ਜਗ੍ਹਾ ਕੋਈ ਛੋਟੇ ਮੈਨੇਜਰ ਵਾਸਤੇ ਜੋਬ ਵਿੱਚ ਕਰੋਗੇ ਤੇ ਉਹਨਾਂ ਨੇ ਤੁਹਾਡਾ ਨਾਂ ਪਾ ਕੇ ਤੇ ਕਹਿੰਦੇ ਜੀ ਲੱਭ ਲਿਓ ਉਸ ਤੇ ਕੁਛ ਤੇ ਬੱਚਿਆਂ ਨੂੰ ਆਪਣੇ ਸਪੈਸ਼ਲੀ ਜਿਹੜੇ ਸੁਣ ਰਹੇ ਹੋ ਨਾ ਬੱਚਿਆਂ ਨੂੰ ਦੱਸੋ ਕਿ ਬੀ ਕੇਅਰਫੁਲ ਕਿ ਤੁਹਾਡਾ ਅੱਜ ਕੁਛ ਲਿਖਿਆ ਵਾ ਤੁਸੀਂ 20 ਸਾਲ ਦੀ ਉਮਰ ਵਿੱਚ ਜਿਹੜਾ ਲਿਖਿਆ ਸੀ ਉਹ 40 ਸਾਲ ਦੀ ਉਮਰ ਵਿੱਚ ਵੀ ਆ ਕੇ ਤੁਹਾਡੇ ਪਿੱਛੇ ਤੁਹਾਨੂੰ ਮਸਲਾ ਬਣਾ ਸਕਦਾ ਤੇ ਬੀ ਵੈਰੀ ਕੇਅਰਫੁਲ ਜਿਹੜਾ ਵੀ ਤੁਸੀਂ ਲਿਖਦੇ ਹੋ ਸੋਚ ਕੇ ਲਿਖੋ ਜਿਹੜਾ ਤੁਸੀਂ ਤਸਵੀਰ ਆਪਣੀ ਡਾਲ ਰਹੇ ਹੋ ਪਾ ਰਹੇ ਹੋ ਇੰਟਰਨੈਟ ਤੇ ਸੋਚ ਕੇ ਪਾਓ ਕਿ ਕੱਲ ਕਿਲਾਂ ਕਿਸੇ ਨੂੰ ਨਜ਼ਰ ਆ ਗਿਆ ਤੇ ਕਿਆ ਮੇਰੇ ਤੇ ਕੋਈ ਇਸ ਤੇ ਨੈਗੇਟਿਵ ਇੰਪੈਕਟ ਨਹੀਂ ਹੋਣਾ ਤੇ ਇਹ ਬੜੀ ਜ਼ਰੂਰੀ ਹੈ ਕਿਉਂਕਿ ਇੰਟਰਨੈਟ ਭੁੱਲਦਾ ਕੁਛ ਨਹੀਂ ਇਹ ਸਭ ਤੋਂ ਬੜਾ ਮਸਲਾ ਇੰਟਰਨੈਟ ਦਾ ਇੱਕ ਦਫਾ ਤੁਸੀਂ ਇੰਟਰਨੈਟ ਤੇ ਕੁਛ ਪਾ ਦੇ ਉਹਨੇ ਭੁੱਲਣਾ ਨਹੀਂ 50 ਸਾਲ ਦੇ ਬਾਅਦ ਵੀ ਕੋਈ ਚੈੱਕ ਕਰੇਗਾ ਤੇ ਉਹ ਲੱਭ ਜਾਣਾ ਤੇ ਇਸ ਵਜ੍ਹਾ ਦੇ ਨਾਲ ਆਪਣੇ ਸਪੈਸ਼ਲੀ ਆਪਣੇ ਬੱਚਿਆਂ ਨੂੰ ਦੱਸੋ ਕਿ ਬੜੇ ਸੋਚ ਸਮਝ ਕੇ ਜਿਹੜੇ ਮੈਸੇਜ ਪੋਸਟ ਕਰਦੇ ਨੇ ਇੰਸਟਾਗ੍ਰਾਮ ਤੇ ਟਵਿੱਟਰ ਤੇ ਫੇਸਬੁੱਕ ਤੇ ਸੋਚ ਸਮਝ ਕੇ ਕਰਨ ਕਿਉਂਕਿ ਇਹਨਾਂ ਦੀ ਸਾਰੀ ਇਹਨਾਂ ਦੀ ਸ਼ੈਲਫ ਲਾਈਫ ਇਨ ਮੈਸੇਜ ਦੀ ਬੜੀ ਹੈ ਤੇ ਜਿਸ ਵੇਲੇ ਉਹ ਜਾਣਗੇ ਨੌਕਰੀ ਵਾਸਤੇ ਜਾਂ ਪ੍ਰਮੋਸ਼ਨ ਵਾਸਤੇ ਤੇ ਐਨ ਮੁਮਕਿਨ ਹੁਣ ਕਿੰਨੇ ਲੋਕ ਨੇ ਤੁਸੀਂ ਵੇਖਿਆ ਹੋਗਾ ਕਿ ਕੋਈ ਜਰਨਲਿਸਟ ਹੈ ਉਹਨੇ ਕੋਈ 20 ਸਾਲ ਪਹਿਲਾਂ ਕੁਛ ਲਿਖਿਆ ਸੀ ਉਹਦੀ ਪ੍ਰਮੋਸ਼ਨ ਆਈ ਤੇ ਉਹ 20 ਸਾਲ ਪੁਰਾਣੀ ਗੱਲ ਆ ਗਈ ਤੇ ਉਹਨੂੰ ਰਿਜ਼ਾਈਨ ਕਰਨਾ ਪੈ ਗਿਆ ਤੇ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਐਂਡ ਸਪੈਸ਼ਲੀ ਬੱਚਿਆਂ ਵਾਸਤੇ ਮੈਂ ਕਹਾਂਗਾ ਆਪਣੇ ਬੱਚਿਆਂ ਨੂੰ ਬਿਠਾ ਕੇ ਸਮਝਾਓ ਕਿ ਖਾਮ ਖਾ ਜਿਹੜੀ ਹਰ ਚੀਜ਼ ਤੇ ਓਪੀਨੀਅਨ ਨਾ ਦਿਓ ਮਤਲਬ ਮੈਂ ਇੱਕ ਵੀ ਦੇਖਿਆ ਟਵਿੱਟਰ ਤੇ ਹਰ ਬੰਦਾ ਹਰ ਚੀਜ਼ ਤੇ ਓਪੀਨੀਅਨ ਦੇ ਰਿਹਾ ਤੇ ਬਈ ਤੁਸੀਂ ਹਰ ਚੀਜ਼ ਤੇ ਓਪੀਨੀਅਨ ਕਿਉਂ ਦੇ ਰਹੇ ਹੋ ਤੁਹਾਡੀ ਕਿਹੜੀ ਐਕਸਪਰਟੀਜ਼ ਹੈ ਹਰ ਚੀਜ਼ ਦੀ ਜਿਹੜੀ ਚੀਜ਼ ਦੀ ਐਕਸਪਰਟੀਜ਼ ਦੇ ਰਹੋ ਜੇ ਨਹੀਂ ਹੈ ਤੇ ਸੁਣਦੇ ਰਹੋ ਜ਼ਰੂਰੀ ਥੋੜੀ ਉਹ ਜਿਹਨਾਂ ਜਿੱਥੇ ਤੁਸੀਂ ਜਾ ਰਹੇ ਹੋ ਤੇ ਤੁਸੀਂ ਨੋਟਿਸ ਬੋਰਡ ਵੇਖਿਆ ਕਿਧਰੇ ਲੱਗਿਆ ਉੱਥੇ ਕੋਈ ਇਸ਼ਤਿਹਾਰ ਲੱਗਿਆ ਉੱਥੇ ਕੋਈ ਨਹੀਂ ਜਾ ਕੇ ਆਪਣੀ ਓਪੀਨੀਅਨ ਹੱਥਾਂ ਨਾਲ ਲਿਖਦਾ ਕਿ ਮੈਂ ਤੁਹਾਡੀ ਰਾਏ ਦੇ ਨਾਲ ਮੁਤਫਿਕ ਨਹੀਂ ਹਾਂ ਇੰਟਰਨੈਟ ਤੇ ਸਾਰਿਆਂ ਦੇ ਕੋਲ ਰਾਏ ਮੌਜੂਦ ਹੈ ਤੇ ਵੀ ਕੇਅਰਫੁਲ ਜਾਣਾ ਕਿਧਰੇ ਵੀ ਨਹੀਂ ਤੇ ਤੁਹਾਨੂੰ 20 ਸਾਲ 10 ਸਾਲ ਦੇ ਬਾਅਦ ਭੁਗਤਣਾ ਪੈਣਾ ਇਹਨੂੰ
ਅੱਠ ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਓਟੋਬੀਕੋ 416-213-1165
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ ਕਾਊਂਟਰ ਟਾਪਸ ਬਾਥਰੂਮਸ ਕੈਬਨਿਟਸ ਐਂਡ ਕਾਊਂਟਰਸ
ਰਾਈਟ ਕਸਟਮ ਕੈਬਨਿਟਰੀ ਇੰਕ
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ ਕਿਸੇ ही किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 647-300-8473
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਬਿਲਕੁਲ ਆਖਿਰ ਦੌਰ ਦੇ ਵਿੱਚ ਹੈ। ਇੱਕ ਤਾਂ ਜਦੋਂ ਸਾਡੇ ਕੋਲ ਕੋਈ ਨਵੇਂ ਆਈਡੀਆਜ਼ ਆ ਜਾਂਦੇ ਨਾ ਘਬਰਾਈਦਾ ਨਹੀਂ ਹੁੰਦਾ ਜਿੱਧਰ ਦੁਨੀਆਂ ਜਾਊਂਗੀ ਉਧਰ ਚੱਲਾਂਗੇ ਫਿਰ ਚੱਲਾਂਗੀ ਨਾਲ ਤੇਰੇ ਹਨਾ ਕਿਉਂਕਿ ਕੀ ਕਹਿੰਦੇ ਹੁੰਦੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੇ ਆਪਾਂ ਲੋਕਾਂ ਨੂੰ ਇਹੀ ਕਹਿ ਕੇ ਰੱਖਣ ਕਿ ਟਿਕਟਾਂ ਲੈ ਲਈ ਚਾਰ ਤੇ ਭਾਵਾਂ ਖੂਹ ਚ ਜਾ ਕੇ ਡੱਬੋ ਅਸੀਂ ਤੁਹਾਨੂੰ ਟੋਕਦੇ ਨੇ ਹਾਂ ਅਗਾਹ ਜ਼ਰੂਰ ਕਰ ਦਾਂਗੇ ਕਿ ਬਈ ਆਹ ਹੋ ਰਿਹਾ ਹੈ ਪਰ ਖੂਹ ਚ ਡਿੱਗਣਾ ਚਾਹ ਦੇ ਨਾਲ ਡਿੱਗਾਂਗੇ ਗੀਤ ਗਾਉਂਦੇ ਹੋਏ ਜਾਵਾਂਗੇ ਯਾਰ ਏਡੀ ਕੀ ਗੱਲਬਾਤ ਕਹਿੰਦੇ ਹੁੰਦੇ ਨਾ ਕਿਸੀ ਕੋ ਤੁਮ ਕੌਣ ਹੋਤੇ ਹੋ ਕਹਿਣੇ ਵਾਲੇ ਕਿ ਇਹ ਗਲਤ ਹੈ ਕਿ ਠੀਕ ਹੈ ਬਸ ਨਾ ਬਿਲਕੁਲ ਵੀ ਨਹੀਂ ਗੱਲ ਕਰ ਸਕਦਾ ਨਾ ਤੁਹਾਡੀ ਇਹ ਗੱਲ ਗਲਤ ਹੈ ਪਰ ਛਾਲ ਕੂਚ ਤੇਰੇ ਨਾਲ ਮਨ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੇ ਘਬਰਾਹਟ ਆਪਾਂ ਨੂੰ ਕਿਸੇ ਕੰਮ ਦੀ ਨਹੀਂ ਹੁਣ ਜਿਹੜੇ ਪਾਸੇ ਦੁਨੀਆਂ ਜਾ ਰਹੀ ਹੈ ਇਹ ਚੈਟ ਜੀਪੀਟੀ ਨਾਲ ਜੋ ਅੱਗੇ ਰੈਜ਼ਮੇ ਜਾਂ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਵਿਅਕਤੀ ਦੀ ਆਪਾਂ ਜੇ ਆਪਾਂ ਦੇਣਾ ਵੀ ਉਹਦਾ ਅੱਗਾ ਪਿੱਛਾ ਸਾਰਾ ਛਾਣ ਦੇਣਾ, ਇਹ ਗਲਤੀਆਂ ਜੋ ਹੋਣੀਆਂ ਸੀ ਹੋ ਚੁੱਕੀਆਂ ਨੇ। ਕਈ ਐਸੀਆਂ ਈਮੇਲ ਵੀ ਹੈ ਜਿਹੜੀਆਂ ਤੁਸੀਂ ਲਿਖੀਆਂ ਨੀ, ਤੁਸੀਂ ਲੱਗਿਆ ਕਿ ਰਮਨਜੀਤ ਕੋਲ ਬਿਲਕੁਲ ਨਹੀਂ ਛੋੜਨਾ, ਜੇ ਕੀ ਕਹਿੰਦੇ ਬ੍ਰਦਰ ਇਨ ਲਾਅ ਸਿਸਟਰ ਇਨ ਲਾਅ ਜਿੱਦਾਂ ਆਪਾਂ ਗਾਲਾਂ ਕੱਢਦੇ ਹਾਂ ਨਾ, ਮੈਂ ਇੰਗਲਿਸ਼ ਕਰ ਕੇ ਦਿੱਤਾ ਜੇ ਤੁਹਾਨੂੰ ਸਮਝ ਆ ਗਿਆ, ਮਤਲਬ ਉੱਦਾਂ ਲਿਖ ਲੁਕ ਦਿੱਤਾ, ਦੋ ਚਾਰ ਹੋਰ ਵਿੱਚ ਜੋੜ ਦਿਓ, ਫਿਰ ਕਿਹਾ ਡਿਲੀਟ ਕਰ ਦਿਓ ਤੇ ਡਿਸਕਾਰਡ ਕਰ ਦਿਓ। ਤੁਸੀਂ ਕਿਸੇ ਨੂੰ ਪੋਸਟ ਨਹੀਂ ਕੀਤੀ, ਸਿਰਫ ਉਹ ਡਰਾਫਟ ਕੀਤਾ ਕੈਂਸਲ ਕਰਤਾ। ਈਵਨ ਦੈਟ ਇਜ਼ ਦੇਅਰ, ਈਵਨ ਦੈਟ ਇਜ਼ ਦੇਅਰ। ਜਿੰਨੀ ਵਾਰ ਵੀ ਤੁਸੀਂ ਐਡਿਟ ਕੀਤਾ, ਕੌਮਾ ਲਾਇਆ, ਉਹ ਕੀਤਾ, ਉਹਦੇ ਉਨੇ ਹੀ ਸਟੈਪ ਬੈਕ ਜਾ ਸਕਦੇ, ਉਨੇ ਹੀ ਅੱਗੇ ਆ ਸਕਦੇ ਆ। ਸੋ ਇਹ ਕਰ ਲਿਆ, ਫਿਰ ਡਰਨ ਦੀ ਕੀ ਗੱਲ ਹੈ? ਇੱਕ ਦੂਜੇ ਤੇ ਨਿਗਾਹ ਰੱਖਣ ਵਾਲੇ ਲੋਕ, ਇਹ ਅੱਗੇ ਬਰਬਾਦੀ ਦਾ ਦੌਰ ਹੈ। ਜੇ ਅੱਜ ਕੰਪਿਊਟਰ ਨੇ ਰਮਨਜੀਤ ਨੂੰ ਰਿਪਲੇਸ ਕਰਤਾ ਕਿ ਚੈਟ ਜੀਪੀਟੀ ਤੇ ਕਹਿੰਦਾ ਐਸੇ ਕਰੋ ਬਈ, ਫਲਸਤੀਨ ਕੇ ਉੱਪਰ ਕੋਈ ਸ਼ੋਅ ਨਿਕਾਲੋ ਔਰ ਰੋਬੋਟ ਕੋ ਕਹਿ ਦੋ ਬੋਲ ਦੇ, ਜਜ਼ਬਾਤ ਤੋਂ ਬਿਨਾਂ, ਜਿਸ ਬੰਦੇ ਦੇ ਵਿੱਚ ਜਜ਼ਬਾਤ ਨਹੀਂ ਹੈ ਨਾ, ਜਦ ਤੱਕ ਆਦਮੀਅਤ ਰਹੇਗੀ ਨਾ ਦੁਨੀਆਂ ਚ, ਆਦਮੀਅਤ ਰਹੇਗੀ ਉਦੋਂ ਤੱਕ ਨੀ ਆਪਾਂ ਮਰਦੇ। ਜਿਹਦੇ ਦਿਲੋਂ ਗੱਲ ਕਹੀ, ਮੈਨੂੰ ਇਸ ਦਿਨ ਕਿਸੇ ਨੇ ਕਹਿੰਦਾ ਕਹਿੰਦੇ ਚੈਟ ਜੀਪੀਟੀ ਤੋਂ ਡਰ ਲੱਗਦਾ, ਮੈਂ ਬਿਲਕੁਲ ਨੀ ਡਰਦਾ। ਮੇਰੇ ਨਾਨਾ ਜੀ ਮੈਨੂੰ ਰਾਈਟਰ ਸੀਗੇ, ਉਹ ਕਹਿੰਦੇ ਹੁੰਦੇ ਸੀ ਜੋ ਮਰਜ਼ੀ ਕਰ ਲਏ, ਕੰਪਿਊਟਰ ਕਹਿੰਦੇ ਦਿਲੋਂ ਗੀਤ ਨਹੀਂ ਲਿਖ ਸਕਦਾ। ਜਿਹੜਾ ਤੁਹਾਡੇ ਕੋਲ ਸਭ ਤੋਂ ਵੱਡੀ ਕੁਆਲਿਟੀ ਹੈ ਨਾ, ਉਹ ਤੁਹਾਡਾ ਦਿਲ ਹੈ, ਉਹ ਹੈ ਤੁਹਾਡਾ ਖਲੂਸ। ਤੇ ਜੇ ਉਹ ਹੈ ਨੀ, ਫਿਰ ਤਾਂ ਫਿਰ ਤੁਸੀਂ ਮਰੇ ਹੀ ਸੀਗੇ, ਫਿਰ ਕਾਹਦਾ ਅਫਸੋਸ ਹੈ? ਔਰ ਜਿਹੜਾ ਜ਼ਿੰਦਾ ਹੈ ਉਹਨੂੰ ਮਾਰਿਆ ਨਹੀਂ ਜਾ ਸਕਦਾ। ਜਜ਼ਬਾਤ ਹੋਣਾ ਬਹੁਤ ਵੱਡੀ ਗੱਲ ਹੈ। ਬਾਕੀ ਕੱਲ ਨੂੰ ਆਵਾਂਗੇ, ਇੱਕ ਵਾਰ ਮੈਂ ਦੇਖ ਲਾਂ ਜੀ ਮੈਚ ਦੇ ਵਿੱਚ ਅਫਗਾਨਿਸਤਾਨ ਦਾ ਬਹੁਤ ਵਧੀਆ ਸੀ, ਅੱਜ ਮੈਂ ਦੇਖ ਵੀ ਰਿਹਾ ਸੀਗਾ ਜੀ, ਹਨਾ ਦੇ ਆਰ ਰੀਅਲੀ ਪਲੇਇੰਗ ਵੈਲ ਐਂਡ ਵੈਰੀ ਇੰਪ੍ਰੈਸਿਵ ਮੈਚ। ਤੁਸੀਂ ਮੈਨੂੰ ਪੱਕੀ ਕਰ ਰਹੇ ਕਿ ਇਹ ਡਾਟਾ ਲੇਟੈਸਟ ਹੈ ਨਾ? ਬਿਲਕੁਲ, 291 ਫਾਈਵ ਵਿਕਟ ਦੇ ਉੱਤੇ 50 ਓਵਰਸ ਦੇ ਵਿੱਚ ਉਹਨਾਂ ਨੇ ਆਪਣੀ ਇਨਿੰਗ ਕੰਪਲੀਟ ਕੀਤੀ ਸੀ। ਮੈਂ ਕ੍ਰਿਕਟ ਬਾਰੇ ਜ਼ਿਆਦਾ ਗੱਲਾਂ ਕਰਨੀਆਂ ਨਹੀਂ ਸੀ ਚਾਹੁੰਦਾ ਹੁੰਦਾ, ਕਿ ਲੋਕ ਕਹਿਣਗੇ ਜੇ ਪਤਾ ਨੀ ਕਿਆ ਹੈ, ਉਹ ਉਨੀ ਬਸ ਹਰ ਰੂਟ ਤੇ ਬੋਲਣ ਲੱਗ ਜਾਂਦਾ। ਪਰ ਮੈਨੂੰ ਚੰਗਾ ਲੱਗਿਆ ਆਸਟ੍ਰੇਲੀਆ ਵਰਗੀ ਟੀਮ ਦੇ ਅਗੇਂਸਟ 291 ਮੇਡ ਬਾਏ ਅਫਗਾਨਿਸਤਾਨ। ਦਿਲੋਂ ਤੁਹਾਡੇ ਨਾਲ ਵੀਰੇ, ਤੁਸੀਂ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਬਣੇ, ਤੇ ਆਪਣੀਆਂ ਬੜੀਆਂ ਸਾਂਝਾਂ ਆ। ਆਈ ਲਵ ਯੂ ਅਫਗਾਨ ਟੀਮ, ਮੈਨੂੰ ਵੈਸੇ ਹੀ ਬਹੁਤ ਚੰਗਾ ਲੱਗਦਾ ਹੁੰਦਾ। ਖੈਰ ਖੈਰ ਜ਼ਿਆਦਾ ਨਹੀਂ, ਬਾਕੀ ਹੁਣ ਮੈਂ ਵੀ ਨਾ ਤੁਹਾਨੂੰ ਸੱਚੀ ਸੱਚੀ ਗੱਲ ਦੱਸਾਂ, ਮੈਂ ਮੈਚ ਦੇਖਣ ਲੱਗੇ ਹੋ ਕਿ ਮੈਂ ਡਾਟਾ ਖਬਰਾਂ ਸੁਣ ਲਉ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਗੈਰ ਕਾਨੂੰਨੀ ਹਥਿਆਰ ਤੇ ਨਸ਼ੇ ਰੱਖਣ ਦੇ ਲਈ 5 ਪੰਜਾਬੀ ਲੜਕੇ ਹੋਏ ਗ੍ਰਿਫ਼ਤਾਰ। ਟੋਰਾਂਟੋ ਵਿਚ ਚੱਲੀ ਗੋਲੀ ਤੇ 2 ਵਿਅਕਤੀ ਹੋਏ ਜ਼ਖਮੀ। ਤੁਰਕੀ ਚ ਫਲਸਤੀਨੀ ਸਮਰਥਕਾਂ ਦਾ ਜ਼ਬਰਦਸਤ ਪ੍ਰਦਰਸ਼ਨ। ਅਮਰੀਕੀ ਫੌਜ ਤੇ ਏਅਰਬੇਸ ਤੇ ਕੀਤਾ ਹਮਲਾ। ਹੁਣ ਖਬਰਾਂ ਵਿਸਥਾਰ ਨਾਲ। ਪੀਲ ਪੁਲਿਸ ਦੀ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਸਟੈਂਪ ਟੀਮ ਦੇ ਅਧਿਕਾਰੀਆਂ ਨੇ ਬ੍ਰੈਂਪਟਨ ਦੇ 5 ਵਿਅਕਤੀਆਂ ਨੂੰ ਹਥਿਆਰ ਰੱਖਣ ਤੇ ਨਸ਼ਾ ਦੇ ਸਬੰਧ ਵਿਚ ਗ੍ਰਿਫ਼ਤਾਰ ਤੇ ਚਾਰਜ ਕੀਤਾ। ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਦੇ ਲਗਭਗ SEB ਆਫੀਸਰਸ ਤੇ ਪੀਲ ਪੁਲਿਸ ਦੀ ਟੈਕਨੀਕਲ ਯੂਨਿਟ ਨੂੰ 3 ਵਿਅਕਤੀ ਹਾਈਵੇ 50 ਤੇ ਵਾਹਨ ਦੇ ਵਿਚ ਰੁਦਰਫੋਰਡ ਰੋਡ ਏਰੀਏ ਚ ਮਿਲੇ। SEB ਦੇ ਵੱਲੋਂ ਚੱਲ ਰਹੀ ਜਾਂਚ ਦੇ ਨਤੀਜੇ ਵਜੋਂ ਇਨ੍ਹਾਂ ਵਿਅਕਤੀਆਂ ਨੂੰ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਸਬੰਧ ਵਿਚ ਗ੍ਰਿਫ਼ਤਾਰ ਤੇ ਚਾਰਜ ਕੀਤਾ ਗਿਐ। ਇਨ੍ਹਾਂ ਵਿਅਕਤੀਆਂ ਦੀ ਤਲਾਸ਼ੀ ਲਏ ਜਾਣ ਉਤੇ ਉਨ੍ਹਾਂ ਦੇ ਕੋਲੋਂ FN 509 9mm ਪਿਸਟਲ ਮਿਲੀ, ਜਿਸ ਦੇ ਨਾਲ 24 ਰੌਂਦ ਵਾਲਾ ਮੈਗਜ਼ੀਨ ਵੀ ਸੀ, ਜਿਸ ਦੇ ਵਿਚ 20 ਰੌਂਦ ਸਨ। ਇਨ੍ਹਾਂ ਖਿਲਾਫ਼ ਹੋਰ ਚਾਰਜਸ ਵੀ ਲਗਾਏ ਗਏ ਨੇ। ਉਸੇ ਦਿਨ ਲਗਭਗ 3:44 ਤੇ ਪੁਲਿਸ ਅਧਿਕਾਰੀਆਂ ਨੇ ਬ੍ਰੈਂਪਟਨ ਦੇ ਵਿਚ ਮਾਊਂਟੇਨਸ ਰੋਡ ਤੇ ਬੋਵੇ ਡਰਾਈਵ ਏਰੀਏ ਦੇ ਵਿਚ ਟ੍ਰੈਫਿਕ ਸਟਾਪ ਦੇ ਦੌਰਾਨ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਤੇ ਚਾਰਜ ਕੀਤਾ। ਉਨ੍ਹਾਂ ਕੋਲੋਂ ਵੀ ਗੈਰ ਕਾਨੂੰਨੀ ਹਥਿਆਰ ਮਿਲੇ। ਉਨ੍ਹਾਂ ਕੋਲੋਂ 24 ਰੌਂਦਾਂ ਦੇ ਸਮਰੱਥਾਂ ਵਾਲੇ 2 ਮੈਗਜ਼ੀਨ ਵੀ ਮਿਲੇ। ਇਸ ਦੌਰਾਨ ਬ੍ਰੈਂਪਟਨ ਦੇ 21 ਸਾਲਾ ਅਮਨਦੀਪ ਸਿੰਘ ਖਿਲਾਫ਼ 11 ਚਾਰਜਸ, ਬ੍ਰੈਂਪਟਨ ਦੇ ਹੀ 30 ਸਾਲਾ ਰਮਨਪ੍ਰੀਤ ਸਿੰਘ ਤੇ 21 ਸਾਲਾ ਮਨਿੰਦਰ ਸਿੰਘ ਨੂੰ 6 ਮਾਮਲਿਆਂ ਵਿਚ ਚਾਰਜ ਕੀਤਾ ਗਿਐ। ਬ੍ਰੈਂਪਟਨ ਦੇ ਹੀ 20 ਸਾਲਾ ਸਵਰਨਪ੍ਰੀਤ ਸਿੰਘ ਤੇ 20 ਸਾਲਾ ਜੋਬਨਪ੍ਰੀਤ ਸਿੰਘ ਨੂੰ ਵੀ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਦੇ ਲਈ ਚਾਰਜ ਕੀਤਾ ਗਿਐ। ਟੋਰਾਂਟੋ ਦੇ ਪੂਰਵੀ ਸਿਰੇ ਦੇ ਉੱਤੇ ਵਾਪਰੇ ਦੋਹਰੇ ਗੋਲੀਕਾਂਡ ਦੇ ਵਿਚ 2 ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਇਹ ਗੋਲੀਕਾਂਡ ਸੋਮਵਾਰ ਨੂੰ ਰਾਤ 12:15 ਦੇ ਨੇੜੇ ਤੇੜੇ ਡੈਨਫੋਰਡ ਤੇ ਗ੍ਰੀਨਵੁੱਡ ਐਵਨਿਊ ਨੇੜੇ ਵਾਪਰਿਆ। ਐਮਰਜੈਂਸੀ ਅਮਲੇ ਦੇ ਮੌਕੇ ਉਤੇ ਪਹੁੰਚਣ ਤੋਂ ਪਹਿਲਾਂ ਹੀ 2 ਜ਼ਖਮੀ ਵਿਅਕਤੀ ਆਪਣੇ ਆਪ ਹੀ ਹਸਪਤਾਲ ਪਹੁੰਚ ਗਏ। 2 ਵਿਅਕਤੀ ਗੰਭੀਰ ਜ਼ਖਮੀ ਸਨ, ਪਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਕਿਸੇ ਮਸ਼ਕੂਕ ਸਬੰਧੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। इजराइल ते हमास विचाले जंग नू एक महीना पूरा होने वाला ए संघर्ष अजे भी जारी है। इजराइल गाजा पट्टी ते लगातार हमले कर रहा है। दूजे पास फलस्तीन दे समर्थन दे विच इजराइल दे इना हमले दे खिलाफ कई देशां च प्रदर्शन हो रहे ने। अमेरिका इस जंग विच इजराइल दा खुल के समर्थन कर रहा है। इस कारण अमेरिका दे इस स्टैंड ते अमेरिका दे विच भी प्रदर्शन हो रहे ने। इस दौरान अमेरिकी विदेश मंत्री एंटनी बलिंकन ते गाजा दे गलबात लई तुर्की दे शहर अंकारा पहुंचण तों कुछ घंटे पहलां ही वड्डी गिणती च फलस्तीन समर्थकां ने जोर प्रदर्शन किया। मीडिया रिपोर्टा अनुसार एतवार फलस्तीन पक्षी रैली च सैकड़े लोगों ने अमेरिकी सैनिकों की रिहायश वाले हवाई अड्डे से हमला करने की पूरी कोशिश की। इससे पुलिस ने चार्ज संभाल लिया और बाद में अथरू गैस से वाटर कैनन की वरतों करके प्रदर्शनकारियों खदेड़ दिता है। गाजा विच मनुखी संकट ते विगड़दे जान कारण तुर्की इजराइल दी तिखी आलोचना कर रहा है। दूजे पासे फलस्तीनी समूह हमास दे मैंबरां दी मेजबानी करके दो राजी हल दा समर्थन कर रहा है। ऑस्ट्रेलिया के प्रधानमंत्री एंथनी एल्बनीज ने अज इत्थे चीन के राष्ट्रपति शी जिनपिंग के नाल मुलाकात की। ऑस्ट्रेलिया के किसी आगू का पिछले 7 साल दे विच पहला चीन दौरा है। जिक्रयोग है कि दोवें मुल्क अपने तिड़के रिश्तियां नूं मुड़ मजबूत करने की हुण कोशिश कर रहे ने। चीन के मीडिया ने इस मीटिंग नूं रिपोर्ट किया है पर वेरवे सांझे नहीं किए। हालांकि वार्ता व्यापार उत्ते ही केंद्रित रहने की संभावना है। दसनयोग है कि रिश्ते खराब होने तों बाद चीन ने व्यापारक पक्ष तों कुछ पाबंदियां लगाईआं ने जिन्हां विच हुण ढिल दित्ती गई है। एल्बनीज ने बैठक तो पहला सहयोग का सदा दिंदा इस गल उते जोर दिता कि दोवां देशां दरमियान वक्री भी खत्म होने के आसार फिलहाल नहीं हन। ऑस्ट्रेलिया प्रधानमंत्री ने पेजिंग च कहा है कि मेरा मनना है कि जिथे असीं चीन दे नाल सहयोग कर रहे हां उत्थे करना चाहिए ते जिथे असहमत होना चाहिए है उत्थे असहमत हो सकते हैं ते अपने कौमी हित विच काम कर सकते हैं। उन्होंने कहा कि मैनूं लगता है कि असीं कुछ चंगे संकेत देखे ने उत्थे असहमत हो सकते हैं ते अपने कौमी हित लई काम कर सकते हैं। भारत दे वल्लों नेपाल दे भूचाल प्रभावित इलाकियां दे लई भेजेगी राहत समगरी अज सुरक्षा कर्मचारियों की टीम दे नाल अग्गे रवाना कर दित्ती गई है। भूचाल पीड़ितों नूं भोजन कपड़े ते दवाइयां दी जरूरत है। नेपाल विच 3 नवंबर की रात आए भूचाल दे विच 157 व्यक्ति हलाक ते
The views expressed on the preceding program may not necessarily be those of the owner or management of WTOR radio station.
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇ ਲੈ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोबा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
जी ना ए सारे पटाके हो जाणगे फेल जदो पटाके आउणगे pataka.com तो सब तो सस्ता होलसेल रेट ते पटाका लैण लई pataka.com वधेरी जानकारी दे लई कॉल करो 416-828-6008 या फिर 647-615-5234 तुसी एना दी वेबसाइट ते भी विजिट कर सकदे हो pataka.com
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर
Quick Truck Lube!
ICC क्रिकेट वर्ल्ड कप एंजॉय कीजिए 770 AM पर। सेमीफाइनल्स और फाइनल बराहे रास इंडिया से मुकम्मल कवरेज, लम्हा बलम्हा तफसील और हर मोमेंट का मजा 770 AM की स्पोर्ट्स टीम के साथ।
770 AM दिया नशरियात सुनन ते हालात हाजरा तो बाखबर रहने दे वास्ते न्यूज इंफॉर्मेशन एनालिसिस इलेक्ट्रिक गड्डियां दे विच ई आवाज ऑफिशियल ऐप या साडी वेबसाइट eawaz.com लोकल नंबर 6